ਗੁਰੂ ਨਾਨਕ ਪਦ
ਪੰਕਜ ਬੰਧਨ
ਪਦ ਪੰਕਜ
ਬੰਧਨ
ਸਿਮਰੋ
ਅੰਗਦ ਦੁਖ ਨਿਕੰਦਨ
ਅਮਰਦਾਸ ਗੁਰ
ਹਿਰਦੈ ਤਿਆਵੋ
ਹਿਰਦੈ
ਤਿਆਵੋ ਸ੍ਰੀ ਗੁਰੂ ਰਾਮਦਾਸ ਗੁਣ ਗਾਵੋ
ਸ੍ਰੀ ਅਰਜਨ
ਬਿਘਨਨ ਕੇ ਨਾਸ਼ਕ
ਹਰ ਗੋਬਿੰਦ
ਸ਼ੋਭ ਸੁਮਤ ਪ੍ਰਕਾਸ਼ਕ
ਸ੍ਰੀ ਹਰ ਰਾਇ
ਨਮੋ ਕਰ ਜੋਰੀ
ਨਮੋ
ਕਰ ਜੋਰੀ
ਸ੍ਰੀ ਹਰ
ਕ੍ਰਿਸ਼ਨ ਮਨਾਏ ਬਹੋਰੀ ਪਰਮ ਕੇਰ ਪਾਲਾ
ਪਰਮ
ਕੇਰ
ਪਾਲਾ
ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ
ਤਰੋ ਤਰਾ ਪਰ
ਪੁਨ ਪੁਨ
ਸੀਸਾ
ਪੁਨ
ਪੁਨ
ਸੀਸਾ
ਬੰਦਾ
ਬਾਰ ਬਾਰ ਜਗਦੀਸਾ
ਜਾ ਮੈਂ ਅੰਮ੍ਰਿਤ ਗਿਆਨ
ਹੈ
ਮਾਨਕ
ਭਗਤ
ਬੈਰਾਗ ਗੁਰੂ ਗ੍ਰੰਥ ਸਾਹਿਬ ਉਦਦ
ਬੰਦੋ ਕਰ ਅਨੁਰਾਗ
ਸ੍ਰੀ ਗੁਰ ਸ਼ਬਦ ਕੁਮਾਰ
ਜਿਨ
ਜੀਤੇ
ਪੰਜ ਵਿਕਾਰ
ਤਿੰਨ ਸੰਤਨ ਕੋ ਵੰਦਨਾ
ਸਿਰ ਚਰਨਨ ਪਰਤਾਰ
ਤਿੰਨ ਸੰਤਨ ਕੋ ਵੰਦਨਾ
ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਇ
ਵਾਹਿਗੁਰੂ
ਜੀ ਕੀ ਫਤਿਹ
ਬਿਘਨ
ਬਿਨਾਸ਼ਨ ਸੋਇ
ਵਾਹਿਗੁਰੂ
ਜੀ ਕੀ ਫਤਿਹ
ਬਿਘਨ
ਬਿਨਾਸ਼ਨ ਸੋਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਸ੍ਰੀ ਗੁਰੂ ਦਸਮ ਪਰਮੇਸ਼ ਕੀ ਜਪ ਕੀ ਆਗਿਆ ਜਾਹੇ ਫਿਰ ਸਰਦਾਰੀ ਪੰਥ ਕੀ ਬਾਵੇ ਕੈਸ ਲਹਾਹੇ ਸ੍ਰੀ ਗੁਰੂ ਦਸਮ ਪਰਮੇਸ਼ ਕੀ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਪਰਮਾ ਸਤਿਕਾਰਯੋਗ ਸਤਿਗੁਰੂ ਮਹਾਰਾਜ ਦੀ ਸਾਜ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਸਰਬੱਤ ਗੁਰਮੁਖ ਮਾਈ ਭਾਈ ਵਡਭਾਗੀ ਹੋ ਜੋ ਰੋਜ਼ਾਨਾ ਦੀ ਤਰ੍ਹਾਂ ਸ਼ਾਮਾਂ ਦੇ ਦੀਵਾਨ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਜੁੜ ਬੈਠ ਕੇ ਸਾਧ ਸੰਗਤ ਦੇ ਰੂਪ ਵਿੱਚ ਹਾਜ਼ਰੀਆਂ ਭਰ ਰਹੇ ਹੋ ਸਤਿਗੁਰੂ ਮਹਾਰਾਜ ਦੀ ਅੰਮ੍ਰਿਤ ਬਾਣੀ ਦੇ ਪਾਠ ਰਹਿ ਰਾਜ ਸਾਹਿਬ ਦੇ ਸਰਵਣ ਕੀਤੇ ਨੇ ਉਪਰੰਤ ਗੁਰਮੁਖ ਪਿਆਰਿਆਂ ਤੋਂ ਗੁਰਬਾਣੀ ਮਹਿਮਾ ਕਿਵੇਂ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਦੀ ਤੁਰਕੀ ਬਾਣੀ ਸਾਡੇ ਤਨ ਦੇ ਔਰ ਮਨ ਦੇ ਰੋਗ ਨਿਵਿਰਤ ਕਰਦੀ ਹੈ ਉਹ ਆਪਾਂ ਬੜੇ ਪਿਆਰ ਔਰ ਵਿਸਥਾਰ ਨਾਲ ਸਰਵਣ ਕੀਤਾ ਹੈ ਵਡਭਾਗੀ ਹੋ ਜਿੰਨੇ ਗੁਰੂ ਦਰਬਾਰ ਵਿੱਚ ਪਹੁੰਚੇ ਹੋ ਔਰ ਜਿਹੜੀਆਂ ਸੰਗਤਾਂ ਦੂਰ ਦੁਰਾਡੇ ਬੈਠੀਆਂ ਟੀ ਵੀ 'ਤੇ ਲਾਈਵ 'ਤੇ ਇਸ ਦੀਵਾਨ ਦਾ ਕਥਾ ਕੀਰਤਨ ਦਾ ਆਨੰਦ ਮਾਣ ਰਹੀਆਂ ਨੇ ਉਹ ਵੀ ਧੰਨਤਾਯੋਗ ਹਨ ਜੋ ਆਪਣੋ ਆਪਣੇ ਜਗ੍ਹਾ 'ਤੇ ਬੈਠੇ ਵੀ ਉਹ ਗੁਰੂ ਦੇ ਸ਼ਬਦ ਨਾਲ ਆਪਣੀ ਬਿਰਤੀ ਜੋੜ ਕੇ ਸ਼ਬਦ ਨਾਲ ਸਾਂਝ ਪਾ ਰਹੇ ਹਨ ਆਓ ਹੁਣ ਜੋ ਪੰਥ ਪ੍ਰਕਾਸ਼ ਦੀ ਕਥਾ ਪਿਛਲੇ ਕਈ ਦਿਨਾਂ ਤੋਂ ਆਰੰਭ ਹੋਈ ਹੈ ਆਪਾਂ ਕਈ ਦਿਨਾਂ ਤੋਂ ਸੁਣਦੇ ਆਏ ਹਾਂ ਬੰਦਾ ਬਹਾਦਰ ਤੋਂ ਬਾਅਦ ਪੰਥ ਵਿੱਚ ਜੋ ਪਈ ਹੋਈ ਤਰੇੜ ਉਹ ਕਿਵੇਂ ਵੱਧਦੀ ਗਈ ਉਹ ਤਰੇੜ ਨੂੰ ਵਧਾਉਣ ਵਾਸਤੇ ਮੌਕੇ ਦੀ ਜ਼ਾਲਮ ਸਰਕਾਰ ਨੇ ਸਰਹੰਦ ਦੇ ਆਪਣਾ ਲਾਹੌਰ ਦੇ ਸੂਬੇਦਾਰ ਅਬਦੁਲ ਸਮਦ ਖਾਨ ਨੇ ਕਿਵੇਂ ਅੱਗ 'ਤੇ ਘਿਓ ਪਾਉਣ ਵਾਲਾ ਕੰਮ ਕੀਤਾ ਉਹ ਆਪਾਂ ਪਿਛਲੇ ਦਿਨਾਂ 'ਚ ਸੁਣਦੇ ਆਏ ਹਾਂ। ਦੋਨਾਂ ਪਾਸਿਆਂ ਤੋਂ ਹੀ ਇਸ ਕਲੇਸ਼ ਨੂੰ ਮਿਟਾਉਣ ਦਾ ਯਤਨ ਜੋ ਹੋਣਾ ਚਾਹੀਦਾ ਸੀ ਉਹ ਨਹੀਂ ਹੋਇਆ। ਜੋ ਸਿਆਣੇ ਸਨ ਗੁਰਸਿੱਖ ਇਹ ਕਲੇਸ਼ ਨੂੰ ਮਿਟਣਾ ਚਾਹੁੰਦੇ ਸੀ ਉਹਨਾਂ ਦੀ ਬਹੁਤ ਤਾਦਾਦ ਜੋ ਗਿਣਤੀ ਸੀ ਉਹਨਾਂ ਨੇ ਰਾਏ ਨੂੰ ਰੱਦ ਕਰ ਦਿੱਤਾ ਔਰ ਇਹ ਹੀ ਮਨ ਵਿੱਚ ਆਪੋ ਆਪਣੀ ਹਉਮੈ ਆਪੋ ਆਪਣਾ ਹੰਕਾਰ ਹਾਵੀ ਰਿਹਾ। ਉਹਦੇ ਜੋ ਅੱਗੇ ਜਾ ਕੇ ਫਿਰ ਭਿਆਨਕ ਛਿੱਟੇ ਨਿਕਲੇ ਉਹਨਾਂ ਦਾ ਵੀ ਇਸ ਗ੍ਰੰਥ ਵਿੱਚ ਜ਼ਿਕਰ ਆਏਗਾ। ਔਰ ਇਹਦੇ ਵਿੱਚ ਆਪਾਂ ਕੱਲ੍ਹ ਸੁਣਿਆ ਕਿ ਬੰਦਈਆਂ ਨੇ ਬੰਦਾ ਬਹਾਦਰ ਨੇ ਉਹਦੇ ਨਾਲ ਦੇ ਸਾਰੇ ਜਥੇ ਨੇ ਜਦੋਂ ਗੁਰਦਾਸ ਨੰਗਲ ਦੀ ਕੜੀ ਵਿੱਚ ਘਿਰੇ ਸਨ ਮਿਲਾਪ ਦਾ ਯਤਨ ਕੀਤਾ ਔਰ ਆਪਣੇ ਵੱਲੋਂ ਦੋ ਮੁਖੀ ਸਿੱਖ ਭਾਈ ਰਾਮ ਸਿੰਘ ਜੀ ਜੋ ਭਾਈ ਭਗਤੂ ਜੀ ਦੀ ਅੰਸ਼ ਵੰਸ਼ ਵਿੱਚੋਂ ਹਨ ਔਰ ਭਾਈ ਆਲੀ ਸਿੰਘ ਜੀ। ਭਾਈ ਆਲੀ ਸਿੰਘ ਅਤੇ ਮਾਲੀ ਸਿੰਘ ਦੋ ਭਰਾ ਸਿੰਘਾਂ ਦੀ ਸਲੌਦੀ ਜੋ ਨਗਰ ਹੈ ਖੰਨੇ ਅਤੇ ਸਮਰਾਲੇ ਦੇ ਸੈਂਟਰ 'ਚ ਉਹ ਰੋਡ ਦੇ ਉੱਤੇ ਉੱਥੋਂ ਦੇ ਜੋ ਸਤਿਗੁਰੂ ਕਲਗੀਧਰ ਸਾਹਿਬ ਦਾ ਹੁਕਮਨਾਮਾ ਪੜ੍ਹ ਕੇ ਇਸ ਸਰਹੰਦ ਦੇ ਸੂਬੇਦਾਰ ਦੀ ਨੌਕਰੀ ਵਿੱਚੋਂ ਉਹਦੇ ਤਾਨਾ ਮਾਰਨ 'ਤੇ ਵੀ ਤੁਹਾਡਾ ਗੁਰੂ ਤਾਂ ਦੱਖਣ ਚਲੇ ਗਿਆ, ਮੈਂ ਸੁਣਿਆ ਵੀ ਤੁਹਾਡਾ ਇੱਕ ਤੁਹਾਡੇ ਗੁਰੂ ਦਾ ਬੰਦਾ ਆਇਆ ਕੋਈ। ਉਹ ਕਹਿਣ ਲੱਗੇ ਸੁਣਿਆ ਤਾਂ ਅਸੀਂ ਵੀ ਆਇਆ। ਉਹ ਕਹਿਣ ਲੱਗਾ ਗੁਰੂ ਤਾਂ ਦੱਖਣ ਵਿੱਚ ਜਾ ਕੇ ਰੁਕ ਗਿਆ, ਇਹ ਪਤਾ ਨਹੀਂ ਕਿੱਥੋਂ ਰੁਕੇਗਾ। ਇਹੋ ਜਿਹੇ ਸ਼ਬਦ ਜਦੋਂ ਕਹੇ ਅਣਿਆਲੇ ਤੀਰ ਸਿੰਘਾਂ ਦੇ ਵੱਜੇ। ਉਹਨਾਂ ਨੇ ਉਸੇ ਟਾਈਮ ਕਿਹਾ ਵੀ ਉਹ ਤਾਂ ਪਤਾ ਲੱਗੇਗਾ ਵੀ ਕੌਣ ਕਿੱਥੇ ਜਾ ਕੇ ਲੁਕੇਗਾ, ਇਹ ਸਮਾਂ ਦੱਸੇਗਾ, ਸਮਾਂ ਤੋਂ ਪਹਿਲਾਂ ਕੋਈ ਗੱਲਾਂ ਨਹੀਂ ਹੁੰਦੀਆਂ। ਹੰਕਾਰ ਵਿੱਚ ਸੂਬੇਦਾਰ ਨੇ ਆਖਿਆ ਜੇ ਤੁਹਾਡਾ ਜ਼ਿਆਦਾ ਜੀ ਕਰਦਾ ਤੁਸੀਂ ਵੀ ਆਪਣੇ ਬੰਦੇ ਨਾਲ ਜਾ ਰਲੋ। ਇਹ ਕਹਿਣ ਲੱਗੇ ਵੀ ਸਾਡੀ ਤੂੰ ਹਿਸਾਬ ਕਰ ਦੇ, ਸਾਡਾ ਬਣਦਾ ਸਾਨੂੰ ਦੇ, ਅਸੀਂ ਤਾਂ ਜਾਣ ਨੂੰ ਤਿਆਰ ਹਾਂ ਪਹਿਲਾਂ ਹੀ। ਵਜ਼ੀਰ ਖਾਨ ਨੇ ਇਹਨਾਂ ਨੂੰ ਕੈਦ ਕਰ ਦਿੱਤਾ ਫਕੜ ਕੇ ਅਤੇ ਕੈਦ ਦੇ ਵਿੱਚੋਂ ਇਹ ਉਹ ਜਿਹੜਾ ਸੀਗਾ ਦਰਵਾਂਸ਼ੀ ਉਹਦੇ ਨਾਲ ਮਿਲ ਕੇ ਕੈਦ ਵਿੱਚੋਂ ਨਿਕਲ ਕੇ ਇਹ ਸਾਰੇ ਸਿੰਘ ਸਾਧ ਸੰਗਤ ਜੀ ਛੱਤ ਬਨੂੜ ਜਿੱਥੇ ਬੰਦਾ ਬਹਾਦਰ ਦਾ ਡੇਰਾ ਸੀ ਉੱਥੇ ਜਾ ਕੇ ਇਹ ਉਹਨੂੰ ਮਿਲ ਗਏ ਸਾਰੇ। ਉਦੋਂ ਤੋਂ ਲੈ ਕੇ ਇਹ ਭਾਈ ਆਲੀ ਸਿੰਘ ਅਤੇ ਮਾਲੀ ਸਿੰਘ ਦਾ ਜਥਾ ਹਰੇਕ ਜੰਗ ਦੇ ਵਿੱਚ ਚੱਪੜਚਿੜੀ ਦੇ ਮੈਦਾਨ ਵਿੱਚ ਵੀ ਦੂਸਰੀਆਂ ਲੜਾਈਆਂ ਵਿੱਚ ਵੀ ਹਮੇਸ਼ਾ ਮੂਹਰਲੇ ਮੋਰਚੇ 'ਤੇ ਹੋ ਕੇ ਲੜਦਾ ਰਿਹਾ। ਉਹ ਭਾਈ ਆਲੀ ਸਿੰਘ ਅਤੇ ਭਾਈ ਰਾਮ ਸਿੰਘ ਤਤ ਖਾਲਸੇ ਕੋਲ ਉਹ ਗੁਰਦਾਸ ਨੰਗਲ ਦੀ ਗੜੀ ਵਿੱਚੋਂ ਜਿੱਥੇ ਘੇਰਾ ਪਿਆ ਸੀ ਦੁਸ਼ਮਣਾਂ ਦਾ ਉੱਥੋਂ ਬੇਨਤੀ ਪੱਤਰ ਤਰਲਾ ਕਰਨ ਵਾਸਤੇ ਆਪਣੇ ਭਰਾਵਾਂ ਨੂੰ ਮਨਾਉਣ ਵਾਸਤੇ ਆਏ ਪਰ ਉਹਨਾਂ ਦੀ ਵੀ ਨਾ ਸੁਣੀ ਗਈ। ਭਾਈ ਜੀ ਕਹਿੰਦੇ ਕਿਸੇ ਦੇ ਬਸ ਨਹੀਂ, ਭਾਵੀ ਦਾ ਚੱਕਰ ਸੀ ਕਿਉਂਕਿ ਇੱਧਰ ਵੀ ਕੁਛ ਐਸੇ ਅੰਸ਼ ਮੌਜੂਦ ਸਨ ਜਿਨ੍ਹਾਂ ਦੇ ਮਨ ਦੇ ਵਿੱਚ ਇਹ ਖਿਆਲ ਸੀ ਵੀ ਅਗਰ ਬੰਦੇ ਦਾ ਤੜਾ ਖਤਮ ਹੋ ਜਾਏ ਤਾਂ ਸਰਦਾਰੀ ਸਾਡੀ ਹੋ ਜਾਏਗੀ, ਫਿਰ ਸਾਡੀ ਚੌਧਰ ਹੋਵੇਗੀ, ਸਾਡਾ ਛਿੱਕਾ ਚੱਲੇਗਾ। ਔਰ ਇਸ ਗੱਲ ਨੂੰ ਤੂਲ ਲਾਹੌਰ ਦੇ ਸੂਬੇਦਾਰ ਅਬਦੁਲ ਸਮੁੰਦ ਖਾਨ ਨੇ ਬੜੀ ਕੁਟਲ ਨੀਤੀ ਨਾਲ ਉੱਪਰੋਂ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਉਹਨਾਂ ਨੂੰ ਆਪਣੇ ਜਾਲ ਵਿੱਚ ਫਸਾਇਆ ਅਤੇ ਉਹਨਾਂ ਦੀ ਮਨਸਾ ਇਹ ਹੈ, ਉਹ ਵੀ ਇਹ ਸੋਚਦੇ ਨੇ ਬਾਵੇ ਜਿਹੜੇ ਸਨ ਗੁਰੂ ਮਹਾਰਾਜ ਦੀ ਅੰਸ ਵੰਸ ਵਿੱਚੋਂ ਗੁਰੂਆਂ ਦੇ ਸਾਹਿਬਜ਼ਾਦੇ ਕਹਾਉਂਦੇ ਸੀ ਉਹਨੂੰ ਬਾਵੇ ਕਹਿੰਦੇ ਸਨ, ਉਹ ਵੀ ਇਹ ਮਨਸਾ ਧਾਰੀ ਬੈਠੇ ਨੇ ਵੀ ਜਗੀਰਾਂ ਸਾਨੂੰ ਮਿਲਣਗੀਆਂ, ਅਸੀਂ ਗੁਰੂ ਦੇ ਪੁੱਤ ਸਾਹਿਬਜ਼ਾਦੇ ਹਾਂ ਅਤੇ ਸਾਨੂੰ ਬੜੀਆਂ ਬੜੀਆਂ ਪਦਵੀਆਂ ਮਿਲਣਗੀਆਂ ਅਤੇ ਇਹਨਾਂ ਸਿੰਘਾਂ ਨੂੰ ਅਸੀਂ ਉਹਨਾਂ ਚਿਰ ਬਟਿਆ ਕੇ ਰੱਖੀਏ ਕੋਲ ਜਿੰਨਾ ਚਿਰ ਸਰਕਾਰ ਸਾਡੀਆਂ ਸ਼ਰਤਾਂ ਨਹੀਂ ਪੂਰੀਆਂ ਕਰਦੀ। ਜਦੋਂ ਸ਼ਰਤਾਂ ਪੂਰੀਆਂ ਕਰ ਦੇਵੇਗੀ ਉਦੋਂ ਫਿਰ ਇਹਨਾਂ ਸਿੰਘਾਂ ਨੂੰ ਜਿਹੜੇ ਆਪਣੇ ਅਧੀਨ ਰਹਿਣਗੇ ਠੀਕ ਹੈ, ਬਾਕੀ ਦਿਨ ਇੱਥੋਂ ਆਪਾਂ ਇੱਥੋਂ ਖੁਸਕਾ ਦੇਵਾਂਗੇ ਢੰਗ ਨਾਲ, ਆਪਾਂ ਆਪਣੀਆਂ ਜਗੀਰਾਂ ਛਕਾਂਗੇ, ਲੰਗਰ ਆਪਣੀ ਮਰਜ਼ੀ ਨਾਲ ਦਿਆ ਕਰਾਂਗੇ, ਹਰਿਮੰਦਰ ਸਾਹਿਬ ਤੇ ਵੀ ਕਬਜ਼ਾ ਆਪਣਾ ਰਹੇਗਾ ਤੇ ਜਿਹੜਾ ਕੋਈ ਸਿੱਖ ਆਇਆ ਕਰੇਗਾ ਦਰਸ਼ਨ ਦਿਦਾਰਿਆਂ ਨੂੰ ਉਹਨੂੰ ਸਿਰਫ ਇੰਨੇ ਹੀ ਅਧਿਕਾਰ ਦੇਵਾਂਗੇ ਵੀ ਉਹ ਗੁਰੂ ਕੇ ਲੰਗਰ ਵਿੱਚੋਂ ਪ੍ਰਸ਼ਾਦਾ ਤਾਂ ਛਕ ਸਕਦਾ ਹੈ, ਹੋਰ ਉਹਦੀ ਕੋਈ ਦਖਲ ਅੰਦਾਜ਼ੀ ਨਹੀਂ ਹੋਏਗੀ। ਇਹ ਉਹਨਾਂ ਦੇ ਮਨ ਵਿੱਚ ਹੈ। ਭਾਈ ਜੀ ਕਹਿੰਦੇ ਨੇ ਇਹ ਉਹਨਾਂ ਦੀ ਮਨਸਾ ਪੂਰੀ ਨਹੀਂ ਹੋਈ ਉਹਨਾਂ ਦੇ ਇਸ ਸੁਪਨੇ ਨੂੰ ਫਲ ਨਹੀਂ ਪਿਆ, ਉਹ ਕਾਰਨ ਦੱਸਦੇ ਹਨ ਭਾਈ ਸਾਹਿਬ ਜੀ ਅੱਗੇ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਸ੍ਰੀ ਗੁਰ ਦਸਮ ਪਰਮੇਸ਼ ਕੀ ਜਾਉ ਕੀ ਆਗਿਆ ਜਾਹੇ।
ਸ੍ਰੀ ਦਸਮੇਸ਼ ਪਿਤਾ ਪਰਮੇਸ਼ਰ ਸਰੂਪ ਗੁਰੂ ਕਲਗੀਧਰ ਸਾਹਿਬ ਮਹਾਰਾਜ ਦੀ ਜਦੋਂ ਮਰਜ਼ੀ ਹੋਰ ਸੀ ਨਾ, ਜਦੋਂ ਉਹਨਾਂ ਦੀ ਇੱਛਾ ਹੋਰ ਸੀ, ਆਗਿਆ ਹੋਰ ਸੀ, ਅਤੇ ਜੇ ਗੁਰੂ ਮਹਾਰਾਜ ਚਾਹੁੰਦੇ ਉਹ ਬਾਬਿਆਂ ਨੂੰ ਸਰਦਾਰੀਆਂ ਦੇ ਦਿੰਦੇ, ਪਰ ਸਤਿਗੁਰਾਂ ਨੇ ਸਾਰੀਆਂ ਵਡਿਆਈਆਂ ਤਾਂ ਖਾਲਸੇ ਨੂੰ ਦਿੱਤੀਆਂ ਵੀ ਜਿੱਥੇ ਵੀ ਰਹਿਤ ਬਹਿਤ ਵਾਲੇ ਤਿਆਰ ਪ੍ਰਤਿਆਰ ਪੰਜ ਗੁਰਸਿੱਖ ਮਿਲਣਗੇ ਉਹਨਾਂ ਦੇ ਵਿੱਚ ਮੈਂ ਹੋਵਾਂਗਾ। ਉੱਥੇ ਕੋਈ ਐਸਾ ਵਿਧਾਨ ਨਹੀਂ ਰੱਖਿਆ ਵੀ ਪੰਜ ਜਿਹੜੇ ਨੇ ਗੁਰਸਿੱਖ ਉਹ ਬੇਦੀਆਂ 'ਚ ਹੋਣ ਜਾਂ ਸੋਟੀਆਂ 'ਚ ਹੋਣ ਜਾਂ ਤ੍ਰੇਹਣਾਂ 'ਚ ਹੋਣ ਜਾਂ ਪੱਲਿਆਂ 'ਚ ਹੋਣ ਜਾਂ ਕਿਸੇ ਹੋਰ ਜਾਤੀ 'ਚ ਹੋਣ, ਐਸਾ ਤਾਂ ਕੋਈ ਨਿਯਮ ਨਹੀਂ ਬਣਾਇਆ। ਇੱਕੋ ਹੀ ਨਿਯਮ ਬਣਾਇਆ ਕਿਸੇ ਵੀ ਜਾਤੀ 'ਚ ਹੋਣ, ਜਾਤੀ ਦਾ ਕੋਈ ਮਤਲਬ ਨਹੀਂ, ਕਿਉਂਕਿ ਗੁਰੂ ਨੇ ਕਿਸੇ ਜਾਤੀ ਨੂੰ ਪ੍ਰਧਾਨਤਾ ਨਹੀਂ ਦਿੱਤੀ। ਗੁਰੂ ਨੇ ਤਾਂ ਪਹਿਲਾਂ ਹੀ ਸਪਸ਼ਟ ਕਰਤਾ ਗੁਰੂ ਨਾਨਕ ਦੇ ਸਰੂਪ 'ਚ ਹੀ ਕਿ ਅੱਗੇ ਜਾਤ ਨਾ ਜ਼ੋਰ ਹੈ, ਅੱਗੇ ਜੀਓ ਨਵੇਂ ਜਿਨ ਕੀ ਲਿਖ ਹੈ ਪਤ ਪਵੇ ਚੰਗੇ ਸਹੀ ਕੇ। ਅੱਗੇ ਜਾਤ ਦਾ ਜ਼ੋਰ ਨਹੀਂ ਚੱਲੇਗਾ। ਅਤੇ ਮਹਾਰਾਜ ਕਹਿੰਦਾ ਜਾਤ ਕਾ ਗਰਵ ਨਾ ਕਰ ਮੂਰਖ ਗਾ ਵਾਰਾ। ਐ ਮੂਰਖਾ ਬੇਅਕਲ ਤੂੰ ਜਾਤੀ ਦਾ ਹੰਕਾਰ ਨਾ ਕਰ। ਅਤੇ ਜਾਤ ਤਾਂ ਮਹਾਰਾਜ ਰੱਖੀ ਨਹੀਂ, ਖਾਲਸੇ ਬਣਾਇਆ, ਚਾਹੇ ਕਿਸੇ ਜਾਤੀ 'ਚੋਂ ਆ ਜਾਏ। ਅੰਮ੍ਰਿਤ ਛਕਿਆ ਬੇਦੀਆਂ ਦੇ ਸਾਹਿਬਜ਼ਾਦਿਆਂ ਨੇ ਵੀ, ਤ੍ਰੇਹਣਾ ਨੇ ਵੀ, ਪੱਲਿਆਂ ਨੇ ਵੀ, ਸੋਢੀਆਂ ਨੇ ਵੀ, ਪਰ ਗੁਰੂ ਕਿਆਂ ਨੇ ਕਿਸੇ ਨੂੰ ਵਿਸ਼ੇਸ਼ਤਾ ਨਹੀਂ ਦਿੱਤੀ ਵੀ ਇਹ ਫਲਾਣੇ ਗੁਰੂ ਦੀ ਅੰਸਮੰਸ ਹੈ ਚਾਹੇ ਫਲਾਣਿਆਂ ਦੀ ਹੈ ਚਾਹੇ ਸਾਡੀ ਹੈ ਨਾ। ਗੁਰੂ ਨੇ ਤਾਂ ਸਾਰੀ ਵਡਿਆਈ ਭਾਈ ਜੀ ਕਹਿੰਦੇ ਪੰਥ ਨੂੰ ਦਿੱਤੀ ਹੈ। ਪੰਥ ਵਿੱਚ ਕੋਈ ਵੀ ਸਰਦਾਰ ਆਪਣੇ ਆਪ ਨਹੀਂ ਬਣ ਸਕਦਾ। ਹਾਂ, ਸਰਦਾਰ ਕੌਣ ਬਣ ਸਕਦਾ? ਜਿਹਦੇ ਗੁਰੂ ਦੀ ਕਿਰਪਾ ਹੋਵੇ, ਜਿਹਨੂੰ ਪੰਥ ਨੇ ਪ੍ਰਵਾਨ ਕਰ ਲਿਆ ਉਹ ਸਰਦਾਰ ਬਣ ਸਕਦਾ ਹੈ।
ਫਿਰ ਸਰਦਾਰੀ ਪੰਥ ਕੀ ਬਾਵੇ ਕੈਸੇ ਲਹਾਹੇ।
ਇਹ ਦੱਸੋ ਜਿਹੜੀ ਸਰਦਾਰੀ ਪੰਥ ਦੀ ਹੈ, ਜਿਹੜੀ ਪੰਥ ਦੀ ਮਲਕੀਅਤ ਹੈ, ਉਹਨੂੰ ਇਹ ਬਾਵੇ ਆਪਣੀ ਇਸ ਹੋਮੈ ਕਰਕੇ ਕਿਵੇਂ ਲੈ ਸਕਦੇ ਨੇ ਕਿ ਅਸੀਂ ਗੁਰੂਆਂ ਦੀ ਅੰਸ਼ਵੰਸਾਂ? ਉਹ ਲੈ ਨਹੀਂ ਸਕਦੇ ਹਨ।
ਸੁਣੋ ਪ੍ਰਸੰਗ ਖਾਲਸਾ ਜੀ ਅਬ।
ਹੁਣ ਕਹਿੰਦੇ ਅਗਲਾ ਪ੍ਰਸੰਗ ਭਾਈ ਸੁਣੋ ਖਾਲਸਾ ਜੀ। ਹੁਣ
ਪੰਥ ਰਹਿਓ ਅੰਮ੍ਰਿਤਸਰ ਥਿਰ ਸਭ।
ਸਾਰਾ ਪੰਥ ਤਤ ਖਾਲਸਾ ਅੰਮ੍ਰਿਤਸਰ ਸਾਹਿਬ ਦੇ ਵਿੱਚ ਟਿਕਿਆ ਰਿਹਾ।
ਸਹਿਸ ਪਾਂਚ ਜੋ ਆਏ ਰੁਪਈਆ।
ਤੇ ਜਿਹੜਾ 500 ਰੁਪਈਆ ਆਉਂਦਾ ਲਾਹੌਰ ਦਰਬਾਰ ਵੱਲੋਂ ਲੰਗਰ ਵਾਸਤੇ,
ਮਾਸ ਮਾਸ ਪ੍ਰਤਿ ਖਰਚ ਸੋ ਥਈਆ।
ਉਸ 5000 ਨਾਲ ਇੰਨੇ ਵੱਡੇ ਜਥੇ ਦਾ 1 ਮਹੀਨੇ ਦਾ ਖਰਚ ਮਸਾਂ ਪੂਰਾ ਹੁੰਦਾ, ਉਹਦੇ ਵਿੱਚ ਵੀ ਕਈ ਘਾਟਾਂ ਆ ਜਾਂਦੀਆਂ ਹਨ।
ਸੋ ਭੀਮ ਬਾਮਿਓ ਦੁਆਰਾ ਆਵੇ।
ਕਿਉਂਕਿ ਉਹ ਪੈਸਾ ਵੀ ਜਿਹੜਾ ਉਹ ਸਿੱਧਾ ਸਿੰਘਾਂ ਕੋਲੇ ਨਹੀਂ ਆਉਂਦਾ, ਵਿਚੋਲੀਏ ਬਾਵੇ ਨੇ ਵਿੱਚ ਖੜੇ, ਉਹ ਪੈਸਾ ਲਾਹੌਰ ਦਰਬਾਰ ਤੋਂ ਬਾਵਿਆਂ ਕੋਲੇ ਆਉਂਦਾ ਅਤੇ ਬਾਵੇ ਆਪਣੀ ਮਰਜ਼ੀ ਦਾ ਰੱਖ ਕੇ ਅਤੇ ਬਾਕੀ ਦਾ ਸਿੰਘਾਂ ਨੂੰ ਲੰਗਰ ਪਾਣੀ ਵਾਸਤੇ ਦਿੰਦੇ ਹਨ।
ਸ਼ਕੈ ਆਪ ਕਿਸ ਲੰਗਰ ਪਾਵੇ।
ਅਤੇ ਜਿੰਨਾ ਮਰਜ਼ੀ ਆਪ ਸ਼ਕ ਲੈਂਦੇ ਨੇ ਅਤੇ ਆਪ ਤੋਂ ਵੱਧ ਆ ਜਿਹੜਾ ਉਹ ਫਿਰ ਲੰਗਰ 'ਚ ਪਾ ਦਿੰਦੇ ਹਨ।
ਰੱਖਿਓ ਕਬੂਲ ਪੰਥ ਕਰ ਇਹੀ।
ਅਤੇ ਪੰਥ ਨੇ ਵੀ ਹੁਣ ਸਮਾਂ ਵਿਚਾਰ ਕੇ, ਕਿਉਂਕਿ ਸਮਾਂ ਕੇ ਸੁੱਤਾ ਆ ਗਿਆ, ਇਹੀ ਪ੍ਰਵਾਨ ਕਰ ਲਿਆ ਵੀ ਚਲੋ ਜਿਹੋ ਜਿਹਾ ਸਮਾਂ ਉਹੋ ਜਿਹਾ ਹੁਣ ਗੁਜ਼ਾਰਾ ਕਰੋ।
ਗੁਰੂ ਚੱਕ ਬੈਠੇ ਹੀ ਲੇਹੀ।
ਗੁਰੂ ਦੇ ਚੱਕ, ਗੁਰੂ ਚੱਕ ਭਾਵ ਅੰਮ੍ਰਿਤਸਰ ਸਾਹਿਬ, ਬੈਠਿਆਂ ਨੂੰ ਇੰਨੀ ਗ੍ਰਸਤ ਪਾਣੀ ਆਉਂਦੀ ਹੈ।
ਦਰਬਾਰਾ ਸਿੰਘ ਹੁਤੋ ਦੀਵਾਨੂ।
ਤੇ ਬੰਦੇ ਬਹਾਦਰ ਤੋਂ ਬਾਅਦ, ਕਿਉਂਕਿ ਪਹਿਲਾ ਜਥੇਦਾਰ ਪੰਥ ਦਾ ਗੁਰੂ ਕਲਗੀਧਰ ਸਾਹਿਬ ਮਹਾਰਾਜ ਨੇ ਬੰਦੇ ਬਹਾਦਰ ਨੂੰ ਥਾਪਿਆ ਸੀ, ਬੰਦੇ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਹੁਣ ਜਿਹੜਾ ਦੂਸਰਾ ਜਥੇਦਾਰ ਪੰਥ ਦਾ ਬਣਿਆ, ਜਿਹਨੂੰ ਸਾਰੇ ਪੰਥ ਨੇ ਪ੍ਰਵਾਨ ਕੀਤਾ, ਉਹ ਸਨ ਦੀਵਾਨ ਭਾਈ ਦਰਬਾਰਾ ਸਿੰਘ ਜੀ। ਉਹਨਾਂ ਦਾ ਨਾਮ ਆ ਰਿਹਾ ਹੁਣ ਗ੍ਰੰਥ ਵਿੱਚ ਕਿ ਭਾਈ ਦਰਬਾਰਾ ਸਿੰਘ, ਜੋ ਜਿਨ੍ਹਾਂ ਨੂੰ ਦੀਵਾਨ ਕਹਿੰਦੇ ਸਨ। ਗੁਰੂ ਕਲਗੀਧਰ ਸਾਹਿਬ ਮਹਾਰਾਜ ਨੇ ਦੀਵਾਨ ਦਾ ਉਹਨਾਂ ਨੂੰ ਖਿਤਾਬ ਦਿੱਤਾ ਸੀ। ਇਹ ਬੜੇ ਨਾਮੀ ਅਭਿਆਸੀ ਸਨ ਅਤੇ ਗੁਰੂ ਕਲਗੀਧਰ ਸਾਹਿਬ ਮਹਾਰਾਜ ਦੇ ਮੁੱਖ ਸਿੰਘਾਂ ਦੇ ਵਿੱਚੋਂ, ਮੁਖੀਏ ਸੇਵਾਦਾਰਾਂ ਕਾਰ ਵਿਹਾਰ ਕਰਨ ਵਾਲਿਆਂ ਵਿੱਚੋਂ ਦੀਵਾਨ ਦੀ ਪਦਵੀ ਇਹਨਾਂ ਕੋਲ ਰਹੀ ਕਾਫੀ ਚਿਰ।
ਸਿੰਘਨ ਮਾਹੇ ਤਬੈ ਆਗਵਾਨੂ,
ਜੇ ਸਿੰਘਾਂ ਦੇ ਵਿੱਚ ਬੜਾ ਇਹਨਾਂ ਦਾ ਸਤਿਕਾਰ ਸੀ ਅਤੇ ਸਾਰੇ ਸਿੰਘਾਂ ਨਾਲ ਨਾ ਅਗਵਾਨੂ ਆਗੂ ਮੰਨਦੇ ਸੀ, ਇਹਨਾਂ ਦੀ ਅਗਵਾਈ ਸਾਰਾ ਪੰਥ ਕਬੂਲ ਕਰਦਾ ਸੀ।
ਪੰਥ ਰਖਤ ਸਭ ਤਾਹੇ ਵਡਾਈ,
ਤੇ ਸਾਰੇ ਪੰਥ ਨੂੰ ਸਰਦਾਰ ਦਰਬਾਰਾ ਸਿੰਘ, ਦੀਵਾਨ ਦਰਬਾਰਾ ਸਿੰਘ ਜੀ ਸਾਰੇ ਪੰਥ ਨੂੰ ਵਡਿਆ ਕੇ ਆਪਣੇ ਪਰਿਵਾਰ ਵਾਂਗੂ ਬਹੁਤ ਖੁਸ਼ ਰੱਖਦੇ ਸਨ।
ਸੋ ਸਭ ਕੋ ਸਮ ਪਿਖਤ ਸਦਾਈ,
ਸਦਾਈ ਸਦਾ ਹਮੇਸ਼ਾ ਹੀ ਉਹ ਸਾਰੇ ਸਿੰਘਾਂ ਨੂੰ ਇੱਕ ਸਮਾਨ ਦੇਖਦਾ ਸੀ, ਕਿਸੇ ਨਾਲ ਜ਼ਿਆਦਾ ਨੇੜਤਾ ਕਿਸੇ ਨਾਲ ਦੂਰੀ ਐਸੀ ਦੁਆਇਸ਼ੋ ਨਹੀਂ ਕਰਦਾ ਸੀ।
ਹਰ ਸਰ ਚਾਵਤ ਸਭ ਕੋ ਅੱਛੇ,
ਤੇ ਭਾਵੇਂ ਥੋੜੀ ਰਸਤ ਮਿਲਦੀ ਸੀ ਪਰ ਫਿਰ ਵੀ ਦੀਵਾਨ ਦਰਬਾਰਾ ਸਿੰਘ ਜੀ ਏਡੇ ਸੁਗੜ ਸਿਆਣੇ ਸਨ ਕਿ ਉਹਨੇ ਨਾਲ ਹੀ ਸਾਰਿਆਂ ਸਿੰਘਾਂ ਨੂੰ ਖੁਸ਼ ਕਰ ਦਿੰਦੇ ਸਨ।
ਕੋ ਸ਼ਰੀਕਤ ਤਾਹੇ ਨਾ ਬਾਛੈ,
ਕੋਈ ਵੀ ਉਹਨਾਂ ਦੇ ਨਾਲ ਝਗੜਾ ਕਰਨਾ, ਸ਼ਰੀਕਤ ਕਰਨੀ, ਉਹਨਾਂ ਦੀ ਬਰਾਬਰੀ ਕਰਨੀ ਕੋਈ ਚਾਹੁੰਦਾ ਨਹੀਂ ਸੀ ਕਿਉਂਕਿ ਸਾਰੇ ਹੀ ਉਹਨਾਂ ਦੇ ਜਪ ਤਪ ਕਰਕੇ ਉਹਨਾਂ ਦਾ ਭੈ ਕਰਦੇ ਸਨ।
ਉਤੋਂ ਪਨਾਹ ਪੰਥ ਕੀ ਸੋ,
ਪੰਥ ਦੀ ਪਨਾਹ ਸੀ। ਇਹ ਭਾਈ ਦੀਵਾਨ ਦਰਬਾਰਾ ਸਿੰਘ ਜੀ ਉਸ ਟਾਈਮ ਔਖੇ ਵੇਲੇ ਇਹ ਪੰਥ ਦੀ ਓਟ ਆਸਰਾ ਸਨ।
ਲਾਰ ਕੁਰਿਆਵਤ ਤਿਸ ਟਿਗ ਜੋ,
ਭਾਈ ਜੀ ਕਹਿੰਦੇ ਜੇ ਕਿਧਰੇ ਦੋ ਸਿੰਘ ਲੜ ਪੈਂਦੇ, ਹੋ ਹੀ ਜਾਂਦਾ ਨਾ ਪਰਿਵਾਰ ਵਿੱਚ ਵੀ ਕਈ ਵਾਰੀ ਬੱਚੇ ਲੜ ਪੈਂਦੇ ਆ, ਉਹ ਫਿਰ ਮਾਂ ਕੋਲ ਆਉਂਦੇ ਆ ਜਾਂ ਪਿਓ ਕੋਲ ਆਉਂਦੇ ਆ, ਅਤੇ ਮਾਂ ਪਿਓ ਫਿਰ ਕਿੱਡੇ ਸਿਆਣੇ ਹੁੰਦੇ ਆ ਅਤੇ ਨਾਲੇ ਵਟਿਆਉਂਦੇ ਲੈਂਦੇ ਆ, ਨਾ ਕੂਰ ਲੈਂਦੇ ਆ, ਗਲਤੀ ਵਾਲੇ ਨੂੰ ਵੀ ਕੂਰ ਲੈਂਦੇ ਆ ਕਿਉਂਕਿ ਦੋ ਭਾਂਡ ਨੂੰ ਖੜਕਦਿਆਂ ਨੂੰ, ਫਿਰ ਮਾਂ ਜਿਹੜੀ ਹੁੰਦੀ ਹੈ ਦੋਨਾਂ ਨੂੰ ਇੱਕ ਨੂੰ ਸੱਜੇ ਇੱਕ ਨੂੰ ਖੱਬੇ, ਦੋਹਾਂ ਨੂੰ ਲੜਦਿਆਂ ਨੂੰ ਬੱਚਿਆਂ ਨੂੰ ਆਪਣੀ ਕੁੱਛੜ 'ਚ ਲੈ ਕੇ ਅਤੇ ਦੋਹਾਂ ਨੂੰ ਖੁਸ਼ ਕਰ ਦਿੰਦੀ ਹੈ। ਇਸੇ ਤਰ੍ਹਾਂ ਦੀਵਾਨ ਦਰਬਾਰਾ ਸਿੰਘ ਜੀ, ਕੋਈ ਸਿੰਘ ਆਪੋ ਵਿੱਚ ਲੜ ਪੈਂਦੇ ਅਤੇ ਸ਼ਿਕਾਇਤ ਲੈ ਕੇ ਆਉਂਦੇ ਅਤੇ ਦੋਨਾਂ ਨੂੰ ਖੁਸ਼ ਕਰ ਦਿੰਦੇ ਅਤੇ ਗਲਤੀ ਵਾਲੇ ਨੂੰ ਪਿਆਰ ਨਾਲ ਗਲਤੀ ਕਰਨ ਤੋਂ ਰੋਕ ਦਿੰਦੇ ਸਨ।
ਜਤੀ ਸਤੀ ਪ੍ਰਤਾਪੀ ਪੂਰਾ,
ਜਤੀ ਤਪੀ ਪ੍ਰਤਾਪੀ ਬੜਾ ਪੂਰਾ ਸੀ, ਪੂਰਨ ਸੀ। ਗੁਰੂ ਕਲਗੀਧਰ ਸਾਹਿਬ ਦੀ ਬਖਸ਼ਿਸ਼ ਇਹਦੇ ਉੱਤੇ ਸਦਾ ਵਰਸਦੀ ਸੀ।
ਸਮਦਰਸੀ ਉਦਾਰ ਬੜ ਸੂਰਾ,
ਸਮਦਰਸੀ ਸਮਾਨ ਦ੍ਰਿਸ਼ਟੀ ਨਾਲ ਸਭ ਨੂੰ ਦੇਖਣ ਵਾਲਾ ਅਤੇ ਉਦਾਰ, ਕੋਲੇ ਕੱਖ ਨਹੀਂ ਰੱਖਦਾ ਸੀ, ਸਭ ਸੰਗਤ ਵਿੱਚ ਵਰਤਾ ਦਿੰਦਾ ਸੀ। ਸਮਦਰਸੀ ਸੀ, ਉਦਾਰ ਅਤੇ ਸਾਰਿਆਂ ਨੂੰ ਪ੍ਰੇਮ ਨਾਲ ਸਤਾਉਣ ਵਾਲਾ ਸੀ।
ਬਿਰਧ ਅਵਸਥਾ ਸਮਰੱਥ ਪੂਰਾ,
ਅਤੇ ਅਵਸਥਾ ਬਿਰਧ ਸੀ, ਦਾੜਾ ਚਿੱਟਾ ਸੀ ਪਰ ਫਿਰ ਵੀ ਦੇਖ ਲਓ ਇੰਨਾ ਉਦਮ ਉਪਰਾਲਾ ਸੀ ਕਿ ਸਾਰੇ ਪੰਥ ਨੂੰ, ਸਾਰੇ ਸਿੰਘਾਂ ਨੂੰ ਸਦਾ ਹੀ ਆਪਣੇ ਧਿਆਨ ਵਿੱਚ ਰੱਖਦੇ ਸਨ।
ਕਲਗੀ ਧਰ ਕੇ ਰਹਿਓ ਹਜ਼ੂਰ,
ਭਾਈ ਜੀ ਕਹਿੰਦੇ ਪ੍ਰਤਾਪ ਇੰਨਾ ਕਿਉਂ ਸੀ, ਗੁਰੂ ਕਲਗੀਧਰ ਸਾਹਿਬ ਮਹਾਰਾਜ ਦੇ ਹਜ਼ੂਰੀ 'ਚ ਰਿਹਾ ਸੀ, ਗੁਰੂ ਕਲਗੀਧਰ ਸਾਹਿਬ ਮਹਾਰਾਜ ਦੀ ਅੜਦਲ 'ਚ ਸੇਵਾ 'ਚ ਚੌਵੀ ਘੰਟੇ ਲੱਕ ਮੰਨ ਕੇ ਖੜਾ ਰਹਿੰਦਾ ਸੀ ਅਤੇ ਗੁਰੂਆਂ ਦੀ ਖੁਸ਼ੀ ਸਦਾ ਇਹਨੂੰ ਮਿਲਦੀ ਰਹਿੰਦੀ ਸੀ।
ਗੁਰੂ ਰੂਪ ਸਭ ਤਿਸਾ ਪਛਾਣੈ,
ਤੇ ਸਾਰੇ ਸਿੰਘ ਦੀਵਾਨ ਦਰਬਾਰਾ ਸਿੰਘ ਜੀ ਨੂੰ ਗੁਰੂ ਦਾ ਹੀ ਰੂਪ ਜਾਣਦੇ ਸਨ ਵੀ ਇਹ ਗੁਰੂਆਂ ਦੀ ਬਖਸ਼ਿਸ਼ ਦਾ ਪਾਤਰ ਹੈ। ਸਮਝੋ ਵੀ ਗੁਰੂ ਕਲਗੀਧਰ ਸਾਹਿਬ ਮਹਾਰਾਜ ਦੇ ਦਰਸ਼ਨ ਇਸੇ ਗੁਰਮੁਖ ਦੇ ਚਿਹਰੇ ਵਿੱਚੋਂ ਹੁੰਦੇ ਹਨ।
ਜੋ ਤਨਖਾਹ ਲਾਏ ਸੋ ਮਾਨੈ,
ਜੇ ਕੋਈ ਗਲਤੀ ਕਰਦਾ ਸਿੰਘਾਂ 'ਚ ਹੋ ਜਾਂਦਾ ਉਹਨੂੰ ਦੀਵਾਨ ਦਰਬਾਰਾ ਸਿੰਘ ਜੀ ਫਿਰ ਤਨਖਾਹ ਲਾਉਂਦੇ, ਜੋ ਤਨਖਾਹ ਲਾ ਦਿੰਦੇ ਉਹਨੂੰ ਹਰੇਕ ਸਿੰਘ ਸਿੱਖੜੇ ਮੱਥੇ ਮੰਨਦਾ, ਕੋਈ ਕਿੰਤੂ ਪਰੰਤੂ ਨਹੀਂ ਕਰਦਾ ਸੀ ਇਹਦੇ ਮੂਹਰੇ।
ਸਭ ਕੋ ਇੱਕ ਥਾਂ ਦੇਗ ਛਕਾਵੇ,
ਤੇ ਸਾਰਿਆਂ ਨੂੰ ਇੱਕੋ ਥਾਂ ਹੀ ਇਹ ਭੋਜਨ ਛਕਾਉਂਦਾ, ਇੱਕੋ ਪੰਗਤ ਵਿੱਚ ਬਿਠਾ ਕੇ ਸਭ ਨੂੰ ਪਰਿਵਾਰ ਵਾਂਗੂ ਲੰਗਰ ਛਕਾਉਂਦਾ ਸੀ।
ਬਸਨ ਮੰਗਾਏ ਸਭਨ ਪਹਿਰਾਵੇ,
ਤੇ ਜੇ ਕਿਤੇ ਥੋੜਾ ਬਹੁਤਾ ਕੋਈ ਮਾਮਲਾ ਕਿਸੇ ਪਾਸੋਂ ਆ ਜਾਂਦਾ, ਜੇ ਕਿਤੇ ਸਿੰਘਾਂ ਨੂੰ ਬਸਤਰਾਂ ਦੀ ਲੋੜ ਹੁੰਦੀ ਫਿਰ ਇੱਕੋ ਥਾਂ ਮੰਗਾ ਕੇ ਇੱਕੋ ਥਾਂ ਸਲਾਹ ਕੇ ਸਾਰਿਆਂ ਨੂੰ ਲੋੜ ਅਨੁਸਾਰ ਬਸਤਰ ਵੀ ਵਰਤਾ ਦਿੰਦਾ ਸੀਗਾ।
ਪੈ ਉਸ ਆਮਦ ਮਾਹੇ ਗੁਜ਼ਾਰ,
ਪਰ ਉਸ ਆਮਦਨ ਵਿੱਚ ਹੁਣ ਰੁਪਈਆ ਤਾਂ 5,000 ਹੈ, ਉਹਦੇ ਵਿੱਚ ਬਾਵੇ ਮਰਜ਼ੀ ਦਾ ਰੱਖ ਜਾਂਦੇ ਨੇ ਅਤੇ ਜਿਹੜਾ ਆਉਂਦਾ ਹੈ ਉਹ ਬਹੁਤ ਘੱਟ ਹੈ। ਉਹਦੇ ਨਾਲ ਮਹੀਨਾ ਸਿੰਘਾਂ ਦਾ ਗੁਜ਼ਾਰਾ ਹੋਣਾ ਬੜਾ ਔਖਾ ਸੀਗਾ।
ਚਲੇ ਪੰਥ ਕਾ ਮੁਸ਼ਕਲ ਭਾਰ,
ਮੁਸ਼ਕਲ ਬੜੀ ਔਖੀ ਆਈ ਨਾਲ ਤੇ ਪੰਥ ਦਾ ਗੁਜ਼ਾਰਾ ਚੱਲਦਾ ਉਸ ਪੈਸੇ ਨਾਲ।
ਬਿਖਰ ਗਏ ਸਿੰਘ ਰਹੇ ਨਾ ਤਾਠੇ, ਬਿਖਰ ਗਏ ਸਿੰਘ ਰਹੇ ਨਾ ਤਾਠੇ।
ਤੇ ਬਈ ਕਈ ਸਿੰਘ ਫਿਰ ਹੌਲੀ ਹੌਲੀ ਖਿਸਕਣੇ ਸ਼ੁਰੂ ਹੋ ਗਏ ਬਈ ਇੱਥੇ ਹੁਣ ਮੁਸ਼ਕਲ ਹੈ, ਕਿਉਂਕਿ ਮਨ ਦੀ ਇੱਛਾ ਅਨੁਸਾਰ ਸਾਰੀਆਂ ਵਸਤੂ ਪ੍ਰਾਪਤ ਨਹੀਂ ਹੁੰਦੀਆਂ, ਆਮਦਨ ਦਾ ਕੋਈ ਵਸੀਲਾ ਨਹੀਂ ਹੈ। ਤੇ ਇਹ ਬਾਵਿਆਂ ਦੀ ਚਲਾਕੀ ਨਾਲ ਤੇ ਪੰਥ ਸਾਰਾ ਜਿਹੜਾ ਉਹ ਹੁਣ ਔਖੇ ਟਾਈਮ ਦੇ ਵਿੱਚ ਸਾਧਸੰਗ ਜੀ ਘਿਰ ਗਿਆ। ਤੇ ਕਈ ਸਿੰਘ ਫਿਰ ਇੱਥੋਂ ਦੀਵਾਨ ਦਰਬਾਰਾ ਸਿੰਘ ਜੀ ਤੋਂ ਆਗਿਆ ਲੈ ਕੇ ਉਹ ਚੱਕਰਵਰਤੀ ਹੋ ਗਏ ਹਨ।
ਕੇਤਕ ਧਰਮ ਸਾਲੋਂ ਮੈਂ ਬੈਠੇ,
ਤੇ ਕਈ ਸਿੰਘ ਤਾਂ ਜਾ ਕੇ ਜਿਹੜੀਆਂ ਗੁਰੂ ਕਹਿੰਦੇ ਧਰਮਸ਼ਾਲਾ ਬਣਾਈਆਂ ਸੀ ਜਿੱਥੇ ਦੋ ਟਾਈਮ ਸੰਗਤ ਆਉਂਦੀ ਸੀ, ਉਹਨਾਂ ਧਰਮਸ਼ਾਲਾ ਦੇ ਸੇਵਾਦਾਰ ਬਣ ਕੇ ਬੈਠ ਕੇ ਸੰਗਤ ਨੂੰ ਬਾਣੀ ਪੜਾਉਂਦੇ ਤੇ ਨਾਲੇ ਉਹਨਾਂ ਨੂੰ ਉੱਥੇ ਖਰਚ ਪਾਣੀ ਲੰਗਰ ਪਾਣੀ ਦਾ ਵੀ ਚੱਲਦਾ, ਇਹ ਉਹ ਸੇਵਾ ਦੇ ਵਿੱਚ ਬੈਠ ਗਏ ਹਨ।
ਖੇਤੀ ਬਣਜ ਲੱਗੇ ਬਹੁ ਕਰਨੇ,
ਤੇ ਬਹੁਤ ਸਾਰੇ ਸਿੰਘ ਕੋਈ ਖੇਤੀ ਕਰਨ ਲੱਗ ਪਿਆ, ਕੋਈ ਬਣਜ ਵਪਾਰ ਕਰਨ ਲੱਗ ਪਿਆ ਹੈ।
ਜਾਏ ਗਹੇ ਕਿਨ ਨਿਰਪੰਨ ਪਰਣੇ,
ਤੇ ਕਈ ਜਿਹੜੇ ਸਿੰਘ ਸਨ ਉਹ ਭਾਈ ਛੋਟੇ ਛੋਟੇ ਰਿਆਸਤਾਂ ਦੇ ਰਾਜਿਆਂ ਦੇ ਉਹਨਾਂ ਨੇ ਜਾ ਕੇ ਨੌਕਰ ਚਾਕਰ ਹੋ ਗਏ।
ਦੋਹਰਾ ਜਾ ਬਿਦ ਸਿੰਘਨ ਕੀ ਬਿਤੈ ਭਾਈ ਮੁਲਕ ਮੈਂ ਚੈਨ,
ਤੇ ਸਿੰਘਾਂ ਦੀ ਇਸ ਤਰ੍ਹਾਂ ਗੁਜ਼ਾਰਾਨ ਹੋ ਰਹੀ ਹੈ ਤੇ ਸਿੰਘ ਵੀ ਹੁਣ ਸਾਰੀ ਲੜਾਈ ਪੜਾਈ ਛੱਡ ਕੇ ਅੰਮ੍ਰਿਤਸਰ ਬੈਠੇ ਨੇ ਤੇ ਸਾਰੇ ਦੇਸ਼ ਪੰਜਾਬ ਵਿੱਚ ਹੁਣ ਚੈਨ ਸ਼ਾਂਤੀ ਹੋ ਗਈ, ਲੜਾਈ ਝਗੜੇ ਸਾਰੇ ਇਕਦਮ ਮੁੱਕ ਗਏ ਹਨ।
ਤੁਰਕਨ ਕੀ ਬਦਨੇਤਨ ਕੀਆ ਕੁਟੰਗ ਫਿਰ ਐਨ,
ਇਹ ਜਿਹੜੀ ਸ਼ਾਂਤੀ ਹੈ ਬਾਹਲਾ ਚਿਰ ਨਹੀਂ ਚੱਲੀ, ਇਉਂ ਮੰਨੋ ਵੀ 1716 ਚ ਬੰਦਾ ਬਹਾਦਰ ਦੀ ਸ਼ਹਾਦਤ ਹੋਈ ਹੈ, 16 ਤੋਂ ਲੈ ਕੇ 26 ਤੱਕ 10 ਸਾਲ ਸਿੰਘ ਬੜੇ ਆਰਾਮ ਨਾਲ ਆਪੋ ਆਪਣੇ ਟਿਕਾਣਿਆਂ ਤੇ ਬੈਠੇ ਰਹੇ ਤੇ 26 ਦੇ ਵਿੱਚ ਫਿਰ ਭਾਈ ਤਾਰਾ ਸਿੰਘ ਨੂੰ ਬਿਨਾਂ ਕਿਸੇ ਵਜ੍ਹਾ ਤੋਂ ਉਹਦੇ ਜੁੰਮੇ ਕਈ ਗੁਨਾਹ ਲਾ ਕੇ ਉਹਨੂੰ ਸ਼ਹੀਦ ਕਰਤਾ, ਜਿੱਥੋਂ ਫਿਰ ਸਿੰਘ ਭੜਕ ਉੱਠੇ। ਫਿਰ ਜਾ ਕੇ ਸਿੰਘਾਂ ਦੇ ਜਥੇ ਆਪਣੇ ਧਰਮ ਰੱਖਣ ਵਾਸਤੇ ਮੈਦਾਨ ਵਿੱਚ ਆਏ, ਉਹ ਗੱਲਾਂ ਗਿਆਉਣਗੀਆਂ। ਤੇ ਤੁਰਕਾਂ ਨੇ ਜਦੋਂ ਦੇਖਿਆ ਵੀ ਹੁਣ ਸਾਰੇ ਖਿੱਲਰ ਪੁੱਲਰ ਗਏ, ਫਿਰ ਕੁਟੰਗ ਖੋਟਾ ਟੰਗ ਹੁਣ ਖੋਟੀਆਂ ਚਾਲਾਂ ਸ਼ੁਰੂ ਕਰਤੀਆਂ ਵੀ ਬੰਦਾ ਹੀ ਖਤਮ ਕਰਦੇ, ਇਹਨਾਂ ਦਾ ਆਪਾਂ ਜਥਾ ਪਾੜਤਾ, ਸਾਰੇ ਸਿੰਘ ਖਿੱਲਰ ਗਏ ਤੇ ਹੁਣ ਆਪਾਂ ਜਿਹੜੇ ਬਾਕੀ ਰਹਿ ਗਏ ਨਾ ਇਹਨਾਂ ਦੇ ਨੱਥ ਕਿਵੇਂ ਪਾਈਏ, ਹੁਣ ਇਹੋ ਜਿਹੀਆਂ ਖੋਟੀਆਂ ਚਾਲਾਂ ਚੱਲਣ ਲੱਗ ਪਏ ਹਨ।
ਸੂਬਾ ਅਬਦੁਲ ਸਮੁੰਦ ਖਾਂ ਫਸਿਓ ਮੌਤ ਕੇ ਫੰਦ,
ਉਧਰਲੇ ਪਾਸਿਓਂ ਜਿਹੜਾ ਸੂਬਾ ਸੀ ਅਬਦੁਲ ਸਮੁੰਦ ਖਾਨ ਲਾਹੌਰ ਦਾ ਸੂਬਾ, ਇਹ ਮੌਤ ਦੇ ਮੂੰਹ ਵਿੱਚ ਜਾ ਪਿਆ, ਇਹਦੀ ਮੌਤ ਹੋ ਗਈ ਉਹਨਾਂ ਦਿਨਾਂ ਚ।
ਭਾਇਓ ਤਾਹੇ ਫਰਜੰਦ ਫਿਰ ਖਾਨ ਬਹਾਦਰ ਮੰਦ,
ਇਹਦਾ ਜਿਹੜਾ ਫਰਜੰਦ ਪੁੱਤਰ ਸੀ ਉਹਦਾ ਨਾਂ ਹੈ
ਖਾਨ ਬਹਾਦਰ,
ਖਾਨ ਬਹਾਦਰ, ਖਾਨ ਬਹਾਦਰ ਦਾ ਪੁੱਤਰ ਫਿਰ ਲਾਹੌਰ ਦਾ ਸੂਬੇਦਾਰ ਬਣ ਗਿਆ।
ਬੰਦਾ ਪਕੜਿਓ ਥਾ ਇਸੇ ਹਤੇ ਬੰਦਈ ਪੇ ਜਾਹੇ,
ਇਹਨੇ ਹੀ ਬੰਦਾ ਬਹਾਦਰ ਨੂੰ ਕੈਦ ਕੀਤਾ ਸੀ, ਇਹੀ ਦਿੱਲੀ ਜਲੂਸ ਲਗਾਇਆ ਸੀ ਸਿੰਘਾਂ ਦਾ ਬਣਾ ਕੇ, ਇਹਨੇ ਬੜੇ ਬੜੇ ਸਿੰਘਾਂ ਦੇ ਜ਼ੁਲਮ ਢਾਏ ਸਨ।
ਸੂਬਾ ਭਇਓ ਲਾਹੌਰ ਕਾ ਇਸੀ ਹੇਤ ਪੁਨ ਵਾਹੇ,
ਇਸੇ ਵਾਸਤੇ ਹੀ ਬਾਦਸ਼ਾਹ ਦਿੱਲੀ ਫਰਕਸੀਅਰ ਨੇ ਇਹਨੂੰ ਲਾਹੌਰ ਦਾ ਸੂਬੇਦਾਰ ਇਹਦੇ ਪਿਓ ਦੀ ਜਗ੍ਹਾ ਬਣਾ ਦਿੱਤਾ।
ਖਾਨ ਬਹਾਦਰ ਕਾਹੋ ਤੋ ਦਾਣਾ ਸਿਆਣਾ ਬਾਪ,
ਤੇ ਖਾਨ ਬਹਾਦਰ ਦਾ ਜਿਹੜਾ ਬਾਪ ਸੀ ਪਿਓ ਸੀ ਅਬਦੁਲ ਸਮੁੰਦ ਖਾਨ, ਉਹ ਬੜਾ ਦੂਰ ਦੀ ਸੋਚਣ ਵਾਲਾ, ਭਾਵੇਂ ਕੁਟਨੀਤੀ ਵਾਲਾ ਕਹੋ, ਚਲਾਕ ਬੇਈਮਾਨ ਸੀ, ਤੇ ਉਹਨੂੰ ਨੀਤੀ ਦੇ ਢੰਗ ਆਉਂਦੇ ਸੀ, ਉਹਨੂੰ ਮਿੱਠੀਆਂ ਗੋਲੀਆਂ ਦੇਣੀਆਂ, ਦੁਸ਼ਮਣ ਨੂੰ ਕਾਬੂ ਕਰਨਾ ਟਿਕਾਉਣਾ, ਸ਼ਾਮ ਦਾਮ ਦੰਡ ਭੇਦ, ਇਹੋ ਜਿਹੀ ਸਿਆਣੀ ਉਹਨੂੰ ਗੱਲਾਂ ਬਾਤਾਂ ਕਰਨੀਆਂ ਆਉਂਦੀਆਂ ਸਨ।
ਚੈਨ ਰੱਖਣ ਹਿੱਤ ਮੁਲਕ ਮੈਂ ਰੱਖ ਤੋ ਸਿੰਘਣ ਮਿਲਾਪ,
ਤੇ ਸ਼ਾਂਤੀ ਰੱਖਣ ਵਾਸਤੇ ਮੁਲਕ ਵਿੱਚ ਉਹ ਸਿੰਘਾਂ ਦੇ ਨਾਲ ਅੰਦਰੋਂ ਵੈਰ ਰੱਖਦਾ ਸੀ, ਉਪਰੋਂ ਮਿਲਾਪ ਰੱਖਦਾ ਸੀਗਾ।
5000 ਰੁਪਈਆ ਦੇ ਮਾਹਵਾਰੀ ਵਿਚਾਰ,
ਤੇ 5000 ਰੁਪਈਆ ਇਹ ਲਾਹੌਰ ਦੇ ਸੂਬੇਦਾਰ ਨੇ ਮਾਹਵਾਰੀ ਮਹੀਨੇ ਦੀ ਇਹ ਤਲਬ ਸਿੰਘਾਂ ਲਈ ਬੰਨੀ ਸੀਗੀ।
ਮਿਸਰੀ ਕੀ ਤਰਵਾਰ ਸੋ ਖਤਿਓ ਚਹਿਤ ਬਣ ਯਾਰ,
ਇਹ ਕੋਈ ਦਿਲੋਂ ਹਮਦਰਦੀ ਨਹੀਂ ਸੀ ਸਿੰਘਾਂ ਦਾ, ਜਿਹੜਾ ਮਰ ਗਿਆ ਨਾ ਅਬਦੁਲ ਸਮੁੰਦ ਖਾਨ, ਭਾਈ ਸਾਹਿਬ ਕਹਿੰਦੇ ਨੇ ਇਹ ਕੋਈ ਹਮਦਰਦੀ ਨਾਲ ਨਹੀਂ ਪੈਸਾ ਦਿੰਦਾ ਸੀ, ਇਹ ਤਾਂ ਮਿਸ਼ਰੀ ਦੀ ਤਲਵਾਰ ਨਾਲ, ਮਿਸ਼ਰੀ ਦੀ ਤਲਵਾਰ ਦੇ ਨਾਲ ਮਿੱਤਰ ਬਣ ਕੇ ਤੇ ਸਿੰਘਾਂ ਨੂੰ ਫਸਾ ਕੇ ਇਹ ਮਾਰਨਾ ਖਤਮ ਕਰਨਾ ਚਾਹੁੰਦਾ ਸੀ।
ਯੋ ਬਸ ਮੈਂ ਕਰ ਰੱਖੇ ਥੇ ਸਿੰਘ ਬਹਾਦਰ ਗੌਰ,
ਜਿਹੜੇ ਬਾਹਲੇ ਬਹਾਦਰ ਸੂਰਬੀਰ ਯੋਧੇ ਸਿੰਘ ਸਨ ਇਹ ਅਬਦੁਲ ਸਮੁੰਦ ਖਾਂ ਨੇ ਆਪਣੀਆਂ ਤੇਜ ਤਰਾਰ ਨੀਤੀਆਂ ਚਤਰ ਦਿਮਾਗ ਕਰਕੇ ਕੁਟਲ ਢੰਗ ਦੇ ਨਾਲ ਕਾਬੂ ਕਰ ਰੱਖੇ ਸਨ।
ਜਾਨ ਰੱਖਿਓ ਥਾ ਸਨੇ ਸਨ ਛੁੱਟ ਜਾਹੈ ਇਹ ਤੌਰ,
ਤੇ ਇਹ ਸਾਰਾ ਕੁਝ ਜਾਣਦਾ ਸੀ ਛੁੱਟ ਜਾਹੈ ਇਨ ਤੌਰ, ਵੀ ਇਸ ਤਰੀਕੇ ਨਾਲ ਸਿੰਘਾਂ ਦਾ ਹੌਲੀ ਹੌਲੀ ਬਲ ਘਟ ਜਾਏਗਾ ਤੇ ਫਿਰ ਇਹ ਕਾਬੂ ਕਰਨੇ ਔਖੇ ਨਹੀਂ ਹੋਣਗੇ ਤੇ ਫਿਰ ਆਪਾਂ ਇਹਨੂੰ ਜਿਵੇਂ ਜੀ ਚਾਹੇਗਾ ਉਸੇ ਤਰ੍ਹਾਂ ਖਤਮ ਕਰ ਦਿਆਂਗੇ।
ਜੋਰ ਜਥਾ ਇਨ ਟੁੱਟਿਓ ਰਹਿ ਬਾਕੀ ਜੋਏ,
ਤੇ ਜਥੇ ਦਾ ਜੋਰ ਤਾਕਤ ਉਹ ਤਾਂ ਟੁੱਟ ਗਈ, ਜਥੇਬੰਦੀ ਖਤਮ ਹੋ ਗਈ ਤੇ ਜਿਹੜੇ ਬਾਕੀ ਰਹਿ ਜਾਣਗੇ।
ਦੁਸ਼ਮਣ ਸੰਗ ਲੜਾਏ ਕਿਤ ਦਹਿ ਵਹਿ ਪੀ ਖੋਏ,
ਤੇ ਜਿਹੜੇ ਬਾਕੀ ਬਚ ਗਏ ਕੋਈ ਦੁਸ਼ਮਣ ਚੜ ਕੇ ਆਏਗਾ ਇਹਨਾਂ ਨੂੰ ਵਡਿਆ ਕੇ ਫਿਰ ਮੂਹਰੇ ਭੇਜ ਦਿਆਂਗੇ ਤੇ ਦੁਸ਼ਮਣ ਦੇ ਨਾਲ ਲੜਾ ਕੇ ਇਹਨਾਂ ਨੂੰ ਮਾਰ ਦਿਆਂਗੇ ਖਤਮ ਕਰ ਦਿਆਂਗੇ।
ਫਿਰ ਜੋ ਰਹਿ ਕਰੋ ਘਰ ਸਨੇ ਸਨੇ ਤਿੰਨ ਤਾਏ,
ਤੇ ਫਿਰ ਜਿਹੜੇ ਘਰਾਂ ਵਿੱਚ ਰਹਿ ਜਾਣਗੇ ਕੋਈ ਖੇਤੀ ਕਰਨ ਜਾਣ ਲੱਗੇ, ਕੋਈ ਵਣਜ ਕਰਨ ਲੱਗ ਪਏ, ਕੋਈ ਧਰਮਸ਼ਾਲਾ 'ਚ ਬੈਠ ਕੇ, ਜਿਹੜੇ ਇਉਂ ਕੋਈ ਇੱਕ ਕਹਿਰੇ ਦੁਕਹਿਰੇ ਬੈਠੇ ਹਨ ਉਹਨਾਂ ਨੂੰ ਫਿਰ ਹੌਲੀ ਹੌਲੀ ਪਕੜ ਕੇ ਉਹਨਾਂ ਦੇ ਕਈ ਤਰ੍ਹਾਂ ਦੇ ਇਲਜ਼ਾਮ ਲਾ ਕੇ ਫਿਰ ਉਹਨਾਂ ਨੂੰ ਸੌਖਾ ਹੋ ਜਾਏਗਾ ਮਾਰਨਾ।
ਅਨਕ ਬਹਾਨਿਓ ਰੀਤ ਸੈ ਦਹਿ ਮਾਰ ਮੁਕਾਏ,
ਕਹਿੰਦਾ ਅਨੇਕ ਬਹਾਨੇ ਬਣਾ ਕੇ, ਕਿਉਂਕਿ ਜਦੋਂ ਕਿਸੇ ਨੂੰ ਮਾਰਨਾ ਸਰਕਾਰ ਨੇ, ਹੁਣ ਸਰਕਾਰ ਕੋਲ ਕਿਹੜਾ ਬਹਾਨੇ ਘੱਟ ਨੇ, ਆਪ ਹੀ ਬੰਦਾ ਮਾਰ ਕੇ ਕਤਲ ਦੇ ਗਲੀ ਪਾ ਦੇਣਾ। ਦੇਖੋ ਨਾ, ਫਿਰ ਸਰਕਾਰ ਨੂੰ ਮੁਕੱਦਮਾ ਚਲਾਉਣ ਦੀ ਲੋੜ ਵੀ ਨਹੀਂ ਪੈਂਦੀ ਤੇ ਸਰਕਾਰ ਨੂੰ ਕਿਸੇ ਗਵਾਹ ਨੂੰ ਵੀ ਬੁਲਾਉਣ ਦੀ ਲੋੜ ਨਹੀਂ ਪੈਂਦੀ। ਇਹ ਤੇ ਹੁਣ ਸਾਡੇ ਸਾਹਮਣੇ ਦੇਖੋ ਕਿਆ ਕਿਆ ਸਾਲ ਹੋ ਗਏ ਸਿੰਘਾਂ ਨੂੰ ਜੇਲ੍ਹਾਂ ਵਿੱਚ ਬੈਠੇ ਹਾਂ ਜਿਨ੍ਹਾਂ ਦੇ ਹਾਲੇ ਤੱਕ ਕੋਈ ਮੁਕੱਦਮਾ ਨਹੀਂ ਚੱਲਿਆ। ਮੁਕੱਦਮਾ ਤਾਂ ਚੱਲੇ ਜੇ ਕੋਈ ਉਹਨਾਂ ਦਾ ਦੋਸ਼ ਹੋਵੇ ਕੋਈ, ਜੇ ਮੁਕੱਦਮਾ ਚੱਲਦਾ ਫਿਰ ਤਾਂ ਉਹ ਬੇਕਸੂਰ ਲੇ, ਪਰ ਸਰਕਾਰੀ ਦੀ ਮਰਜ਼ੀ ਨਾ ਮੁਕੱਦਮਾ ਚਲਾਉਣ ਤੇ ਨਾ ਛੱਡਣ। ਕਿੰਨੇ ਸਿੰਘ ਭੁੱਖੜਤਾ ਰੱਖੀ ਜਾਂਦੇ ਆ, ਕਿੰਨੇ ਸਿੰਘ ਦੇਖ ਲਓ ਇਹ ਪ੍ਰੋਟੈਸਟ ਕਰਦੇ ਆ, ਪਰ ਕਾਹਨੂੰ ਸਰਕਾਰਾਂ ਕਿਸੇ ਦੀ ਗੱਲ ਮੰਨਦੀਆਂ ਨੇ। ਸਰਕਾਰ ਕਹਿੰਦੇ ਵੀ ਸਰਕਾਰ ਦੇ ਹੱਥ ਲੰਮੇ ਹੁੰਦੇ ਆ, ਸਰਕਾਰਾਂ ਜੋ ਜੀ ਚਾਹੁਣ ਜਿਹਨੂੰ ਜੀ ਚਾਹੁਣ ਜਿੱਥੇ ਫੜ ਲੈਣ, ਜਿੱਥੇ ਮਰਜ਼ੀ ਉਹਦੇ ਨਾਲ ਬਦਸਲੂਕੀ ਕਰਨ, ਕਿਉਂਕਿ ਉਹਨਾਂ ਕੋਲ ਤਾਕਤ ਹੁੰਦੀ ਹੈ। ਬਾਣੀ ਕਹਿੰਦੀ ਹੈ ਜਿਸ ਕਾ ਜ਼ੋਰ ਇਸੇ ਕਾ ਸੁਪਨਾ, ਉਹਨਾਂ ਦੀ ਫਿਰ ਆਪਣੀ ਮਰਜ਼ੀ ਹੁੰਦੀ ਹੈ, ਜਿਵੇਂ ਮਰਜ਼ੀ ਕਰਨ ਉਹ, ਭਾਵੇਂ ਮੁਕੱਦਮਾ ਨਾ ਚਲਾਉਣ, ਕੁਛ ਨਾ ਕਰਨ। ਆ ਦੇਖੋ ਨਾ, ਜਦੋਂ ਔਰੰਗਜ਼ੇਬ ਦਿੱਲੀ ਦਾ ਬਾਦਸ਼ਾਹ ਬਣਿਆ, ਉਹਨੇ ਆਪਦੇ ਸਕੇ ਭਰਾ ਨੂੰ ਮੁਰਾਦ ਬਖਸ਼ ਨੂੰ ਇੱਕ ਬੇਨਵਾ ਆਪੇ ਮਾਰ ਕੇ ਉਹਦਾ ਕਤਲ ਆਪਦੇ ਸਕੇ ਭਰਾ ਦੇ ਸਿਰ ਲਾ ਕੇ ਉਹਨੂੰ ਦਿੱਲੀ ਬਾਜ਼ਾਰ ਦੇ ਵਿੱਚ ਮਰਵਾ ਦਿੱਤਾ, ਗੋਲੀ ਮਰਵਾ ਦਿੱਤੀ ਸਕੇ ਭਰਾ ਨੂੰ। ਰਾਜੇ ਲੋਕ ਤਾਂ ਕੁਛ ਕਰਦੇ ਹੁੰਦੇ ਆ, ਅਤੇ ਰਾਜਿਆਂ ਨੂੰ ਇਹ ਕਰਦੇ ਸ਼ੌਂਕ ਵੀ ਹੁੰਦੇ। ਦੇਖੋ ਭਾਈ ਜੀ ਕਹਿੰਦੇ ਨੇ ਕਿ ਇਹ ਜਿਹੜਾ ਸਰਕਾਰ ਲਾਹੌਰ ਦੀ ਸਰਕਾਰ ਇਹ ਸੋਚਦੀ ਹੈ ਬਈ ਇਹਨਾਂ ਨੂੰ ਫਿਰ ਜਿਹੜੇ ਬਾਕੀ ਥੋੜ੍ਹੇ ਬਹੁਤੇ ਰਹਿਣਗੇ ਘਰਾਂ ਵਿੱਚ ਬੈਠੇ ਇੱਧਰ ਉੱਧਰ, ਇਹਨਾਂ ਨੂੰ ਫਿਰ ਆਪਾਂ ਅਨੇਕਾਂ ਬਹਾਨੇ ਘੜ ਕੇ ਕਿਸੇ ਨੂੰ ਕਿਸੇ ਕਤਲ 'ਚ ਫਸਾ ਕੇ, ਕਿਸੇ ਨੂੰ ਕਿਸੇ ਡਾਕੇ 'ਚ ਫਸਾ ਕੇ ਇਹਨਾਂ ਨੂੰ ਹੌਲੀ ਹੌਲੀ ਖਤਮ ਕਰ ਦਿਆਂਗੇ।
ਪੈ ਹਰ ਘਰ ਕੀ ਨਹਿ ਲਖੈ ਹਮ ਹੀ ਕੋ ਸਿੰਘ ਲੈ ਹੈ।
ਪਰ ਭਾਈ ਜੀ ਕਹਿੰਦੇ ਇਹ ਤਾਂ ਗੁੰਦਾਂ ਗੁੰਦਦੇ ਵੀ ਐਂ ਕਰਾਂਗੇ, ਪਰ ਪਰਮੇਸ਼ੁਰ ਦੇ ਘਰ ਦੀ ਇਹ ਨਹੀਂ ਜਾਣਦੇ ਵੀ ਪਰਮੇਸ਼ੁਰ ਨੂੰ ਕੀ ਮਨਜ਼ੂਰ ਹੈ। ਇਹ ਨਹੀਂ ਪਤਾ ਲਾਹੌਰ ਵਾਲਿਆਂ ਨੂੰ ਵੀ ਸਿੰਘ ਤਾਂ ਅਜੇ ਬੈਠੇ ਨੇ, ਜਿੰਨਾ ਚਿਰ ਸ਼ੇਰ ਬੈਠਾ ਨਾ ਘੁਰਨੇ 'ਚ ਉਹਨਾਂ 'ਚ ਨਹੀਂ ਤੁਹਾਡੀਆਂ ਇਹ ਸਕੀਮਾਂ ਚੱਲਣਗੀਆਂ। ਜਦੋਂ ਸ਼ੇਰ ਉੱਠ ਖੜਿਆ ਨਾ, ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਸਿੰਘ ਬੁੱਕੇ ਮਿਰਗਾਵਲੀ ਫਿਰ ਭੰਨੀ ਜਾਏ ਨਾ ਧੀਰ ਧਰੋਆ, ਅਤੇ ਜਦੋਂ ਸ਼ੇਰ ਬੁੱਕਦਾ ਫਿਰ ਮਿਰਗ ਨਹੀਂ ਖੜਦੇ ਉੱਥੇ। ਅਤੇ ਦੇਖ ਲਓ ਫਿਰ ਕਈ ਵਾਰੀ ਸਿੰਘਾਂ ਨੇ ਲਾਹੌਰ 'ਤੇ ਕਬਜ਼ਾ ਕੀਤਾ, ਕਈ ਵਾਰੀ ਲਾਹੌਰ 'ਤੇ ਕੇਸਰੀ ਨਿਸ਼ਾਨ ਝੁਲਾਇਆ। ਭੰਗੀ ਸਰਦਾਰਾਂ ਨੇ ਲਾਹੌਰ ਦੇ ਉੱਤੇ ਜਦੋਂ ਜੀ ਕਰਦਾ ਕਬਜ਼ਾ ਕਰ ਲੈਂਦੇ ਸਨ। ਭੰਗੀ ਸਰਦਾਰਾਂ ਦੇ ਵਿੱਚੋਂ ਲਹਿਣਾ ਸਿੰਘ ਬੜਾ ਤਕੜਾ ਸੂਰਮਾ ਹੋਇਆ ਨਾ, ਲਾਹੌਰ 'ਤੇ ਕਬਜ਼ਾ ਸੀ। ਕਹਿੰਦੇ ਨੇ ਅਬਦਾਲੀ ਨੇ ਆ ਕੇ ਲਾਹੌਰ ਦਾ ਕਬਜ਼ਾ ਛੁਡਾ ਲਿਆ, ਸਿੰਘ ਅਬਦਾਲੀ ਆਏ ਤੋਂ ਲਾਹੌਰ ਦਾ ਕਬਜ਼ਾ ਛੱਡ ਗਏ। ਲਾਹੌਰ 'ਤੇ ਕਬਜ਼ਾ ਕਰਕੇ ਅਬਦਾਲੀ ਨੇ ਬੁਲਾਇਆ ਪਤਵੰਤਿਆਂ ਨੂੰ, ਲਾਹੌਰਦਿਆਂ ਨੂੰ, ਬਈ ਸੂਬੇਦਾਰੀ ਕਿਹਨੂੰ ਦਈਏ? ਚੰਗੇ ਸਿਆਣੇ ਮੁਸਲਮਾਨਾਂ ਨੇ ਅਤੇ ਹਿੰਦੂਆਂ ਨੇ ਅਤੇ ਹੋਰ ਜਿਹੜੇ ਗੁਰਸਿੱਖ ਸਨ, ਸਭ ਨੇ ਇੱਕ ਰਹਿ ਕੇ ਕਰਕੇ ਕਿਹਾ ਵੀ ਇਹ ਬਾਦਸ਼ਾਹ ਸਲਾਮਤ ਜੇ ਤੁਸੀਂ ਸਾਡੀ ਪ੍ਰਜਾ ਦੀ ਭਲਾਈ ਚਾਹੁੰਦੇ ਹੋ ਨਾ ਤਾਂ ਲਾਹੌਰ ਦੀ ਸੂਬੇਦਾਰੀ ਸਰਦਾਰ ਲਹਿਣਾ ਸਿੰਘ ਨੂੰ ਦਿਓ। ਕਿਉਂ? ਲਹਿਣਾ ਸਿੰਘ ਬੜਾ ਇਮਾਨਦਾਰ ਲੀਡਰ ਹੈ, ਸਾਰੇ ਧਰਮਾਂ ਦਾ ਸਤਿਕਾਰ ਕਰਦਾ, ਉਹ ਕਿਸੇ ਨਾਲ ਧੱਕਾ ਨਹੀਂ ਕਰਦਾ। ਜਿੰਨਾ ਚਿਰ ਲਾਹੌਰ 'ਤੇ ਉਹਦੀ ਹਕੂਮਤ ਰਹੀ ਹੈ ਨਾ, ਕਿਸੇ ਬੰਦੇ ਨੂੰ ਉਹਨੇ ਦੁੱਖ ਨਹੀਂ ਦਿੱਤਾ, ਸਾਰੀ ਪ੍ਰਜਾ ਉੱਤੇ ਖੁਸ਼ ਰਹੀ। ਅਹਿਮਦ ਸ਼ਾਹ ਨੇ ਵੀ ਇਹ ਗੱਲ ਮੰਨੀ ਵੀ ਠੀਕ ਹੈ, ਨਾਲ ਸਿੱਖਾਂ 'ਚ ਪਾੜਾ ਪਊ ਅਤੇ ਨਾ ਇਹ ਲਾਹੌਰ ਦੀ ਜਨਤਾ ਖੁਸ਼, ਸੂਬੇਦਾਰ ਤਾਂ ਆਪਾਂ ਕਿਸੇ ਨੂੰ ਬਣਾਉਣਾ ਹੀ ਹੈ। ਕਹਿੰਦੇ ਨੇ ਆਪਣੀ ਚਿੱਠੀ ਲਿਖੀ ਅਤੇ ਨਾਲ ਉਸਨੇ ਕਾਬਲ ਦੇ ਮੇਵਿਆਂ ਦੇ ਊਠ ਲੱਦ ਕੇ ਸਰਦਾਰ ਲਹਿਣਾ ਸਿੰਘ ਦੇ ਕੋਲ ਭੇਜੇ, ਜਿੱਥੇ ਲਹਿਣਾ ਸਿੰਘ ਆਪਣੇ ਸੌ ਕੁ ਸੂਰਮਿਆਂ ਦੇ ਨਾਲ ਆਪਣੇ ਛੋਟੇ ਜਿਹੇ ਪਿੰਡ 'ਚ ਬੈਠਾ ਸੀ ਕੁਰਸੀ ਲਾਈ, ਅਤੇ ਜਾ ਕੇ ਜੀ ਅਹਿਮਦ ਸ਼ਾਹ ਅਬਦਾਲੀ ਦੀ ਉਹ ਚਿੱਠੀ ਸਰਦਾਰ ਲਹਿਣਾ ਸਿੰਘ ਅੱਗੇ ਰੱਖ ਦਿੱਤੀ। ਸਰਦਾਰਾ ਲਹਿਣਾ ਸਿੰਘ ਨੇ ਚਿੱਠੀ ਪੜ੍ਹੀ, ਉਹ ਕਹਿਣ ਲੱਗਿਆ ਵੀ ਗੱਲ ਸੁਣੋ, ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਇੱਕ ਸਿਪਾਹੀ ਹਾਂ, ਛੋਟਾ ਜਿਹਾ ਸਿੱਖ ਹਾਂ, ਮੈਂ ਦਸਵੇਂ ਪਾਤਸ਼ਾਹ ਦੀ ਕਿਰਪਾ ਤੋਂ ਬਿਨਾਂ ਕਿਸੇ ਬਾਦਸ਼ਾਹ ਦਾ ਤਰਲੋਕੀ ਦਾ ਦਿੱਤਾ ਰਾਜ ਵੀ ਲੈਣ ਨੂੰ ਤਿਆਰ ਨਹੀਂ। ਗੁਰੂ ਕਰਮਜੀਧਰ ਸਾਹਿਬ ਦਾ ਦਿੱਤਾ ਹੀ ਲਊਂਗਾ ਰਾਜ ਤੇ ਲਊਂਗਾ, ਮੈਂ ਕਿਸੇ ਬਾਦਸ਼ਾਹ ਦਾ ਰਾਜ ਨਹੀਂ ਲੈਂਦਾ। ਟਕੇ ਵਰਗਾ ਜਵਾਬ ਤਾਂ ਕਹਿੰਦੇ ਜੀ ਆਹ ਮੇਵੇ ਵੀ ਭੇਜੇ ਨੇ ਬਾਦਸ਼ਾਹ ਨੇ। ਉਹ ਕਹਿੰਦਾ ਵੀ ਇਹ ਲੈ ਜਾਓ, ਮੈਂ ਤਾਂ ਸਿਪਾਹੀ ਹਾਂ, ਆ ਪੁੱਜੇ ਉਹ ਛੋਲੇ ਖਾ ਕੇ ਗੁਜ਼ਾਰਾ ਕਰਨ ਵਾਲਾ, ਮੇਵੇ ਤਾਂ ਬਾਦਸ਼ਾਹ ਦੀ ਖੁਰਾਕ ਹੈ। ਕਹਿੰਦੇ ਨੇ ਤਿੰਨ ਮੁੱਠੀਆਂ ਛੋਲਿਆਂ ਦੀਆਂ ਭੁੱਜਿਆਂ ਦੀਆਂ ਕਾਗਜ਼ ਪੂੜੀ ਬਣਾ ਕੇ ਫੜਾਤੀ ਉਹਨਾਂ ਨੂੰ ਵੀ, ਆ ਜਾ ਕੇ ਬਾਦਸ਼ਾਹ ਨੂੰ ਮੇਰੇ ਵੱਲੋਂ ਦੇ ਦਿਓ, ਵੀ ਮੈਂ ਤਾਂ ਇੱਕ ਸਿਪਾਹੀ ਹਾਂ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਸੇਵਾਦਾਰ, ਅਤੇ ਆਹ ਮੇਰੀ ਖੁਰਾਕ ਹੈ, ਇਹ ਛੋਲੇ ਖਾ ਕੇ ਪਾਣੀ ਪੀ ਕੇ ਮੈਂ ਗੁਜ਼ਾਰਾ ਕਰਨ ਵਾਲਾ ਬੰਦਾ, ਅਤੇ ਸਾਡੀ ਕੋਈ ਬਾਦਸ਼ਾਹੀ ਠਾਠ ਨਹੀਂ। ਇਹ ਸੀ ਸਿੰਘਾਂ ਦਾ ਜੀਵਨ, ਇਹ ਸੀ ਸਿੰਘਾਂ ਦਾ ਤਿਆਗ। ਪਰ ਇਹ ਤੁਸੀਂ ਸਿਆਣੇ ਹੋ, ਜਿਵੇਂ ਕਣਕ ਦੇ ਵਿੱਚ ਕਾਲ ਗਿਆਰੀ ਪੈਦਾ ਹੋ ਜਾਂਦੀ ਹੈ, ਇਸ ਤਰ੍ਹਾਂ ਭਾਈ ਸਿੰਘਾਂ ਦੇ ਵਿੱਚ ਵੀ ਫਿਰ ਐਸੇ ਸਰੀਰ ਵੀ ਆ ਜਾਂਦੇ ਨਾ ਜਿਹੜੇ ਫਿਰ ਉਹ ਬਣੀ ਬਣਾਈ ਖੇਡ ਵਿਗਾੜਨ ਵਾਲੇ ਹੁੰਦੇ ਆ। ਰਹੋ ਵਿਚਾਰ, ਭਾਈ ਜੀ ਕਹਿੰਦੇ ਨੇ ਕੁਦਰਤ ਨੂੰ ਕੀ ਮਨਜ਼ੂਰ ਹੈ, ਇਹਨਾਂ ਨੂੰ ਨਹੀਂ ਪਤਾ, ਇਹਨਾਂ ਦੀਆਂ ਸਕੀਮਾਂ ਨੇ, ਅਸੀਂ ਐਂ ਕਰਾਂਗੇ, ਅਸੀਂ ਐਂ ਕਰਾਂਗੇ, ਉਸ ਸੇਖ ਚਲੀ ਮੰਗੋ, ਪਰ ਪਰਮੇਸ਼ਰ ਨੂੰ ਕੀ ਮਨਜ਼ੂਰ ਹੈ ਉਹ ਅੱਗੇ ਪਤਾ ਲੱਗੇਗਾ।
ਜੈਸੇ ਕੌਰਵਨ ਪਾਂਡਵਨ ਕੀ ਗਾਥਾ ਸਭ ਕਹਿ,
ਤੇ ਜਿਸ ਤਰ੍ਹਾਂ ਕੌਰਵਾਂ ਤੇ ਪਾਂਡਵਾਂ ਦੀ ਸਾਰੇ ਕਥਾ ਕਹਿੰਦੇ ਆ ਆਪਾਂ ਰੋਜ਼ ਕਹਿੰਦੇ ਆ, ਵੀ ਭਗਵਾਨ ਕ੍ਰਿਸ਼ਨ ਨੇ ਜ਼ੋਰ ਲਾਇਆ ਵੀ ਪੰਜ ਪਿੰਡ ਦੇ ਦਿਓ, ਅੱਜ ਦੇ ਮਾਲਕ ਨੇ ਪੰਜ ਪਿੰਡ ਦੇ ਦਿਓ। ਉਹ ਕਹਿਣ ਲੱਗੇ ਪੰਜ ਪਿੰਡ ਕਿਉਂ ਦਈਏ, ਅਸੀਂ ਤਾਂ ਇਹਨਾਂ ਨੂੰ ਮਾਰ ਕੇ ਖੁਰਾ ਖੋਜ ਮਿਟਾ ਕੇ ਪਾਂਡਵਾਂ ਦਾ, ਫਿਰ ਦੁਸ਼ਮਣਾਂ ਨੂੰ ਖਤਮ ਕਰਕੇ ਫਿਰ ਨਿਡਰ ਹੋ ਕੇ ਬਾਦਸ਼ਾਹ ਹੀ ਕਰਾਂਗੇ। ਕ੍ਰਿਸ਼ਨ ਜੀ ਨੇ ਆਖਿਆ ਸੀ ਭਰੇ ਦਰਬਾਰ 'ਚ ਵੀ ਇਹਦੇ ਪਰਮੇਸ਼ਰ ਨੂੰ ਪਤਾ ਕੌਣ ਮਾਰੇਗਾ, ਕੌਣ ਮਰੇਗਾ, ਕੌਣ ਰਾਜ ਕਰੇਗਾ, ਕੌਣ ਨਹੀਂ ਕਰੇਗਾ। ਇਸੇ ਤਰ੍ਹਾਂ ਹੀ ਭਾਈ ਜੀ ਦੱਸਦੇ ਨੇ ਕਿ ਲਾਹੌਰ ਵਾਲਿਆਂ ਦੀਆਂ ਸਕੀਮਾਂ ਬੜੀਆਂ ਨੇ, ਪਰ ਇਹ ਤਾਂ ਪਰਮੇਸ਼ਰ ਨੂੰ ਪਤਾ ਹੈ ਵੀ ਕੌਣ ਕਿਹਨੂੰ ਮਾਰੇਗਾ, ਕੌਣ ਤਖ਼ਤ 'ਤੇ ਬੈਠੇਗਾ।
ਖਾਨ ਬਹਾਦਰ ਟਿਗ ਪਾਇਓ ਨਾਇਬ ਅਸਲਮ ਖਾਨ,
ਤੇ ਇੱਕ ਇਹ ਤਾਂ ਆਪ ਹੀ ਬੇਈਮਾਨ ਸੀ ਜਿਹੜਾ ਇਹ ਸੂਬੇਦਾਰ ਬਣਿਆ ਸੀਗਾ, ਇਹਦਾ ਜਿਹੜਾ ਅਸਲਮ ਖਾਨ ਨਾਇਬ ਸੂਬੇਦਾਰ ਬਣਿਆ ਉਹ ਇਦੋਂ ਵੀ ਜ਼ਿਆਦਾ ਨੀਚ ਖੋਟੀ ਮਤ ਵਾਲਾ ਸੀਗਾ।
ਵੱਧ ਸਲਾਹ ਵੱਧ ਜਾਤ ਸੋ ਥਾ ਵੱਧ ਅਮਲ ਪਠਾਨ,
ਇਹ ਵੱਧ ਜਾਤ ਖੋਟੀ ਜਾਤੀ ਦਾ ਤੇ ਵੱਧ ਅਮਲ ਖੋਟੇ ਅਮਲ ਕਰਨ ਵਾਲਾ ਤੇ ਖੋਟੀ ਚਾਲ ਚੱਲਣ ਵਾਲਾ ਬੇਈਮਾਨ ਬੰਦਾ ਸੀ ਇਹ।
ਗੁਰ ਚੱਕ ਮੈਂ ਜਬ ਸਿੰਘ ਰਹੇ ਥੋੜੇ ਉਨ ਲੱਖ ਭੇਦ,
ਤੇ ਜਦੋਂ ਉਹਨੇ ਭੇਤ ਜਾਣ ਲਿਆ ਅਸਲਮ ਖਾਨ ਨੇ ਵੀ ਸਿੰਘ ਥੋੜੇ ਰਹਿ ਗਏ, ਤੇ ਉਸ ਟਾਈਮ ਇਹਨੇ ਇੱਕ ਹੋਰ ਚਾਲ ਚੱਲਣੀ ਸ਼ੁਰੂ ਕਰ ਦਿੱਤੀ।
ਖਰਚ ਨਾ ਪਠਿਓ ਬੁਲਾ ਪਠੇ ਸਿੰਘ ਹਾਜ਼ਰੀ ਹੇਤ,
ਕਹਿੰਦੇ ਫਿਰ ਖਰਚ ਨਹੀਂ ਭੇਜਿਆ 5000 ਜਿਹੜਾ ਭੇਜਦਾ ਸੀ, ਉਲਟਾ ਇੱਕ ਉੱਥੋਂ ਸ਼ਾਹੀ ਫੁਰਮਾਨ ਕੱਢਦਾ ਬਈ ਜਿੰਨੇ ਸਿੰਘ ਅੰਮ੍ਰਿਤਸਰ ਬੈਠੇ ਉਹ ਹਾਜ਼ਰੀ ਲਵਾਓ, ਲਾਹੌਰ ਦੇ ਵਿੱਚ ਸਰਕਾਰ ਦੇ ਪੇਸ਼ ਹੋਵੋ,
ਔਰ ਹੁਕਮ ਇਹ ਭੀ ਦਿਓ ਹਾਜ਼ਰ ਕਰੋ ਲਾਹੌਰ,
ਇਹ ਵੀ ਹੁਕਮ ਕਰ ਦਿੱਤਾ ਨਾਲ ਕਿ ਅੱਜ ਤੋਂ ਬਾਅਦ ਜਿਹਨਾਂ ਨੇ ਲੈਣੀ ਆ ਨਾ ਤਲਬ ਉਹ ਲਾਹੌਰ ਦੇ ਵਿੱਚ ਸਰਕਾਰ ਦੇ ਹਾਜ਼ਰ ਰਹਿਣ। ਇਹ ਕੀ ਪਤਾ ਸਰਕਾਰ ਨੂੰ ਕਦੋਂ ਕਿਸੇ ਤੱਕ ਤਾਂ ਹੀ ਕੰਮ ਪੈ ਜਾਏ, ਕਦੋਂ ਕਿਸੇ ਲੜਾਈ 'ਤੇ ਭੇਜਣੇ ਪੈ ਜਾਣ। ਜਿਹਨਾਂ ਨੇ ਸਰਕਾਰੀ ਖਜ਼ਾਨੇ 'ਚੋਂ ਖਰਚਾ ਲੈਣਾ ਹੈ ਉਹ ਲਾਹੌਰ ਦੇ ਵਿੱਚ ਹਾਜ਼ਰ ਰਹਿਣਾ ਚਾਹੀਦਾ ਹੈ।
ਤੁਰ ਕਨਕੀ ਬਦਨੀਤ ਹੋ ਲਖੀ ਪੰਥ ਸਭ ਤੌਰ,
ਤੇ ਇਹਨਾਂ ਦੀ ਬਦਨੀਤ ਖੋਟੀ ਚਾਲ ਹੁਣ ਸਿੰਘਾਂ ਨੇ ਵੀ ਪਛਾਣ ਲਈ ਸਿੰਘਾਂ ਨੂੰ ਵੀ ਇਹਨਾਂ ਦੀ ਚਾਲ ਦਾ ਪਤਾ ਲੱਗਣ ਲੱਗ ਪਿਆ।
ਜਬ ਸਿੰਘਨ ਢਿੱਗ ਤਲ ਬਣਾਈ,
ਜਦੋਂ ਸਿੰਘਾਂ ਦੇ ਕੋਲੇ ਤਲ ਬਣਾ ਆਈ, ਉਹ ਪੈਸਾ ਨਾ ਆਇਆ।
ਲਾਰਿਓ ਵਿੱਚ ਨਵਾਬ ਰਖਾਈ,
ਲਾਰਿਆਂ ਦੇ ਵਿੱਚ ਨਵਾਬ ਰੱਖਦਾ ਰਿਹਾ ਸਿੰਘਾਂ ਨੂੰ।
ਤਬ ਬਿਗੜੇ ਸਿੰਘ ਬਾਵਿਓ ਸੰਗੈ,
ਤਦੋਂ ਫਿਰ ਸਿੰਘ ਜਿਹੜੇ ਸੀ ਨਾ ਬਾਵਿਆਂ ਨਾਲ ਵਿਗੜ ਗਏ, ਤੇ ਬਾਵਿਆਂ ਨਾਲ ਅੱਖ ਗਹਿਰੀ ਹੋ ਗਈ ਸਿੰਘਾਂ ਦੀ, ਵੀ ਤੁਸੀਂ ਸਾਨੂੰ ਫਸਾਇਆ ਜਾਲ ਚ, ਤੁਸੀਂ ਇਹ ਸੂਬੇਦਾਰ ਪਾਈਆਂ ਨੇ ਅੰਦਰ ਖਾਤੇ ਜਾਰੀਆਂ, ਤੇ ਸਾਨੂੰ ਤੁਸੀਂ ਮਿੱਠੀਆਂ ਗੋਲੀਆਂ ਦਿੰਦੇ ਰਹੇ, ਆ ਹੁਣ ਦੇਖ ਲਓ ਸਰਕਾਰ ਤੁਹਾਡੀ ਕੀ ਕਰਦੀ ਹੈ। ਤੇ ਬਾਵਿਆਂ ਦੇ ਨਾਲ ਸਿੰਘਾਂ ਦਾ ਝਗੜਾ ਸ਼ੁਰੂ ਹੋ ਗਿਆ।
ਵਿੱਚ ਵਿਚੋਲੇ ਥੇ ਜੋ ਸੰਗ,
ਇਹ ਜਿਹੜੇ ਵਿਚੋਲੀਏ ਸਨ ਵਿੱਚ ਬਾਵੇ ਬਣੇ ਹੋਏ, ਇਹਨਾਂ ਦੇ ਨਾਲ ਸਿੰਘਾਂ ਦੀ ਨਾਰਾਜ਼ਗੀ ਵਧਣ ਲੱਗ ਪਈ।
ਤਿਨਕੇ ਤਾਈ ਮਾਰਨੋ ਚਾਹੇ,
ਕਈ ਸਿੰਘ ਤਾਂ ਇੰਨੇ ਗਰਮ ਹੋ ਗਏ ਵੀ ਇਹਨਾਂ ਬਾਵਿਆਂ ਨੂੰ ਮਾਰਨ ਵਾਸਤੇ ਤਿਆਰ ਹੋ ਗਏ ਵੀ ਇਹਨਾਂ ਨੇ ਸਾਨੂੰ ਖਰਾਬ ਕੀਤਾ ਹੈ।
ਕਹਿ ਵਿਗਾੜੇ ਕੰਮ ਤੁਮੈ ਹੈ,
ਕੀ ਕਹਿੰਦੇ ਆ ਵੀ ਤੁਸੀਂ ਸਾਡਾ ਸਾਰਾ ਕੰਮ ਵਿਗਾੜਿਆ, ਤੁਸੀਂ ਰਾਜ ਭਾਗ, ਤੁਸੀਂ ਸਾਡੀ ਪਾਵਰ ਖਤਮ ਕੀਤੀ ਹੈ।
ਝੂਠ ਸਾਜ ਤੁਮ ਹਮੇ ਸਿਖਾਏ ਹੈ,
ਝੂਠੀਆਂ ਸੱਚੀਆਂ ਗੱਲਾਂ ਇਧਰਲੀਆਂ ਉਧਰਲੀਆਂ ਤੁਸੀਂ ਸਾਨੂੰ ਜਾਲੇ ਸਿਖਾਲੀਆਂ ਹਨ।
ਬੰਦੇ ਸੋ ਦੀਆ ਫਰਕ ਪਵਾਏ ਹੈ,
ਤੇ ਬੰਦਾ ਬਹਾਦਰ ਮਿਲਣਾ ਚਾਹੁੰਦਾ ਸੀ ਪਰ ਤੁਸੀਂ ਆਪਣੀ ਖੋਟੀ ਚਾਲ ਨਾਲ ਸਾਡਾ ਫਰਕ ਪਾ ਦਿੱਤਾ।
ਫਿਰ ਮਦਦ ਨਹਿ ਕਰਨੇ ਦੀਨੀ,
ਤੇ ਜਦੋਂ ਉਹ ਆਏ ਸਾਡੇ ਕੋਲ ਹੱਥ ਜੋੜਨ, ਉਦੋਂ ਮੌਕਾ ਸੀ ਅਸੀਂ ਆਪਣੇ ਭਰਾਵਾਂ ਦੀ ਮਦਦ ਕਰਦੇ ਤੇ ਲਾਹੌਰ ਵਾਲ ਨੂੰ ਹੱਥੋਂ ਹੱਥੀ ਲੈ ਲੈਂਦੇ ਤੇ ਉਸੇ ਦਿਨ ਅਸੀਂ ਲਾਹੌਰ ਤੇ ਕਬਜ਼ਾ ਕਰ ਸਕਦੇ ਸੀ, ਤੇ ਤੁਸੀਂ ਖੋਟੀ ਚਾਲ ਚੱਲੀ, ਸਾਨੂੰ ਆਪਣੇ ਭਰਾਵਾਂ ਦੀ ਮਦਦ ਨਹੀਂ ਕਰਨ ਦਿੱਤੀ।
ਤੁਰਕਣ ਸੰਗ ਮਿਲਾਵਟ ਕੀਨੀ,
ਤੁਸੀਂ ਤੁਰਕਾਂ ਨਾਲ ਅੰਦਰ ਖਾਤੇ ਮਿਲਾਵਟ ਕਰ ਲਈ, ਮਿਲਾਪ ਕਰ ਲਿਆ ਤੇ ਸਾਨੂੰ ਓਹਲੇ ਵਿੱਚ ਰੱਖਿਆ ਹੈ।
ਫੇਰ ਬੰਦਈ ਹਮਾਰੇ ਭਾਈ,
ਤੇ ਬੰਦੇ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਤੇ ਬੰਦਈ ਜਿਹੜੇ ਸਨ ਸਾਡੇ ਭਰਾ, ਤੇ ਉਹ ਵੀ ਸਾਨੂੰ ਮਿਲਣਾ ਚਾਹੁੰਦੇ ਸਨ।
ਹਮ ਹੀ ਤੈ ਸੋ ਦਏ ਮਰਾਈ,
ਤੇ ਸਾਡੇ ਤੋਂ ਹੀ ਉਹਨਾਂ ਨੂੰ ਮਰਵਾ ਦਿੱਤਾ, ਸਾਨੂੰ ਹੀ ਮੂਹਰੇ ਕਰਕੇ ਉਹਨਾਂ ਨੂੰ ਖਤਮ ਕਰਵਾ ਦਿੱਤਾ ਤੁਸੀਂ ਲੋਕਾਂ ਨੇ।
ਮੇਲ ਕਰਾਇਓ ਜਿਨ ਸੋ ਹਮੈ,
ਤੇ ਜਿਨ੍ਹਾਂ ਨਾਲ ਤੁਸੀਂ ਸਾਡਾ ਮੇਲ ਕਰਾਇਆ ਹੈ,
ਅਬੈ ਜਾਨ ਸੋ ਹਮਰੀ ਲਮੈ,
ਹੁਣ ਇਹ ਸਾਡੀ ਜਾਨ ਲੈਣ ਨੂੰ ਤਿਆਰ ਹੋ ਗਏ ਲਾਹੌਰ ਵਾਲੇ। ਤੁਸੀਂ ਤਾਂ ਲਾਹੌਰ ਵਾਲ ਨਾਲ ਜਾਰੀ ਪਵਾਈ ਹੈ ਨਾ, ਹੁਣ ਲਾਹੌਰ ਵਾਲੇ ਅੱਖਾਂ ਫਿਰ ਗਏ, ਹੁਣ ਇਹ ਸਾਡੇ ਮਾਰਨ ਵਾਸਤੇ ਤਿਆਰ ਹੋਏ ਬੈਠੇ ਹਨ।
ਨਿਜ ਸਰਦਾਰੀ ਥਾਪਣ ਹਿੱਤ,
ਤੁਸੀਂ ਆਪਣੀ ਸਰਦਾਰੀ ਥਾਪਣ ਵਾਸਤੇ, ਸਰਦਾਰੀ ਕਾਇਮ ਕਰਨ ਵਾਸਤੇ,
ਕਰੇ ਪਾਪ ਤੁਮ ਹੂੰ ਸਭ ਇਤੇ,
ਇਤਨੇ ਪਾਪ ਸਾਰੇ ਤੁਸੀਂ ਕੀਤੇ ਹੈ। ਬਾਬਿਆਂ ਨੂੰ ਕਹਿੰਦੇ ਬਾਬਿਓ ਤੁਸੀਂ ਕੀਤੀਆਂ ਸਾਰੀਆਂ ਗਲਤੀਆਂ, ਤੁਸੀਂ ਪੰਥ ਨੂੰ ਉਲਟਰਾ ਪਾਇਆ, ਤੁਸੀਂ ਪੰਥ ਦੀ ਪੇਸ਼ ਨਾ ਚੱਲਣ ਦਿੱਤੀ, ਤੁਸੀਂ ਆਪਣੇ ਭਰਾਵਾਂ ਦੇ ਵਿੱਚ ਫਰਕ ਪਾ ਕੇ ਬਣੀ ਬਣਾਈ ਤਾਕਤ ਖਤਮ ਕਰਵਾ ਦਿੱਤੀ ਹੈ।
ਤੁਰਕਾਂ ਪੈਨਸ਼ਨ ਜੋ ਸੀ ਲਾਈ,
ਜਿਹੜੀ ਤੁਰਕਾਂ ਨੇ ਪੈਨਸ਼ਨ ਲਾਈ ਸੀ ਉਹ 5000 ਰੁਪਇਆ,
ਕਹਿ ਤੋ ਸੋ ਤੁਮ ਦਿਹੋ ਅਬ ਲਿਆਈ,
ਤੇ ਕਿੰਨਾ ਗਰਮ ਹੋ ਗਿਆ ਖਾਲਸਾ, ਐ ਬਾਬਿਓ ਜਾ ਤਾਂ ਉਹ 5000 ਰੁਪਇਆ ਸਾਡਾ ਜੋ ਪਿਛਲਾ ਬਣਦਾ ਸਾਰਾ 5000 ਦੇ ਹਿਸਾਬ ਨਾਲ ਸਾਰਾ ਲਿਆ ਕੇ ਦੇ ਦਿਓ,
ਨਹੀਂ ਤੋ ਚਲੇ ਜਾਓ ਹਮ ਮੈਂ ਸੈ,
ਤੇ ਨਹੀਂ ਫਿਰ ਸਾਡੇ ਕੋਲੋਂ ਪਰੇ ਚਲੇ ਜਾਓ, ਅਸੀਂ ਤੁਹਾਨੂੰ ਦੇਖਣਾ ਨਹੀਂ ਚਾਹੁੰਦੇ। ਹੁਣ ਜਿਵੇਂ ਸਾਡੀ ਬੀਤੂ ਅਸੀਂ ਦੇਖਾਂਗੇ, ਜਿਵੇਂ ਸਾਨੂੰ ਸਤਿਗੁਰੂ ਦੀ ਕਿਰਪਾ ਹੋਈ ਅਸੀਂ ਆਪਣਾ ਆਪ ਸਿੱਝ ਲਵਾਂਗੇ, ਤੁਹਾਡੀ ਸਾਨੂੰ ਲੋੜ ਨਹੀਂ ਹੈ।
ਮਤ ਕੋ ਸਿੰਘ ਮਾਰ ਗਰਾਸੈ,
ਤੇ ਜੇ ਤੁਸੀਂ ਸਾਡੇ ਵਿੱਚ ਇੱਥੇ ਬੈਠੇ ਰਹੇ ਫਿਰ ਨਾ ਕੱਲ ਨੂੰ ਕਿਹੋ ਕੋਈ ਸਿੰਘ ਗੁੱਸੇ ਹੋ ਕੇ ਤੁਹਾਨੂੰ ਮਾਰ ਦੇਵੇ ਤੇ ਤੁਹਾਡੇ ਤੇ ਹਮਲਾ ਕਰ ਦੇਵੇ, ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੈ। ਇਹ ਤਤ ਖਾਲਸੇ ਨੇ ਬਾਬਿਆਂ ਨੂੰ ਸੁਣਾ ਦਿੱਤਾ।
ਮਿਲ ਜਾ ਹੈ ਤੁਮਕੋ ਸਰਦਾਰੀ,
ਇਹ ਨਾ ਹੋਵੇ ਤੁਹਾਨੂੰ ਸਰਦਾਰੀ ਮਿਲ ਜਾਏ, ਕੋਈ ਸਿੰਘ ਗੁੱਸੇ ਵਿੱਚ ਆ ਕੇ ਤੁਹਾਨੂੰ ਝਟਕਾ ਦੇਵੇ ਤੇ ਤੁਹਾਡੀ ਸਰਦਾਰੀ ਐ ਮਿਲ ਜਾਏ, ਤੇ ਇਹਦਾ ਸਾਡਾ ਫਿਰ ਦੋਸ਼ ਨੀ ਕੋਈ ਹੋਵੇਗਾ।
ਤੁਮਕੋ ਫੁਰੀ ਨਾ ਇਹੋ ਵਿਚਾਰੀ,
ਇਹ ਵਿਚਾਰ ਤੁਹਾਨੂੰ ਫੁਰਿਆ ਹੀ ਨੀ ਵੀ ਅਸੀਂ ਆਪਣੀ ਸਰਦਾਰੀ ਵਾਸਤੇ ਪੰਥ ਦਾ ਕਿੱਡਾ ਨੁਕਸਾਨ ਕਰੀ ਜਾਂਦੇ ਹਾਂ। ਜਦੋਂ ਬੰਦੇ ਦੇ ਮਨ ਤੇ ਲੋਭ ਸਵਾਰ ਹੋ ਜਾਂਦਾ ਉਹਨੂੰ ਫਿਰ ਪੰਥ ਦਾ ਕੋਈ ਦਰਦ ਨਹੀਂ ਰਹਿੰਦਾ, ਭਾਵੇਂ ਉਹ ਪੰਥ ਦਾ ਵਾਸਤਾ ਹੀ ਪਾਈ ਜਾਵੇ, ਉਹਨੂੰ ਤਾਂ ਫਿਰ ਆਪਣੀ ਸਰਦਾਰੀ 'ਤੇ ਅੱਖ ਹੁੰਦੀ ਹੈ ਵੀ ਮੇਰੀ ਸਰਦਾਰੀ ਕਾਇਮ ਹੋ ਜੇ, ਭਾਵੇਂ ਪੰਥ ਬਚੇ ਚਾਹੇ ਨਾ ਬਚੇ, ਉਹਦਾ ਤਾਂ ਖਿਆਲ ਤਾਂ ਫਿਰ ਇਹੀ ਬਣ ਜਾਂਦਾ ਹੈ।
ਕਲਗੀਧਰ ਨਿਜ ਪੰਥ ਮਜਹਰੀ,
ਅਤੇ ਗੁਰੂ ਕਲਗੀਧਰ ਸਾਹਿਬ ਮਹਾਰਾਜ ਨੇ ਆਪਣੇ ਪੰਥ ਵਿੱਚ ਇਹ ਸਰਦਾਰੀ ਰੱਖੀ ਹੈ, ਬਖਸ਼ੀ ਹੈ।
ਭਾਈ ਕਲਾ ਆਪਣੀ ਸਾਰੀ,
ਆਪਣੀ ਸਾਰੀ ਕਲਾ ਸਾਰੀ ਸ਼ਕਤੀ ਗੁਰੂ ਕਾਲੀ ਜੀ ਧਰਸਾਵ ਨੇ ਪੰਥ ਵਿੱਚ ਪਾਈ ਹੈ।
ਹਨੇ ਹਨੇ ਹੋਏ ਪਾਤਸ਼ਾਹੀ,
ਹਨੇ ਹਨੇ ਕੱਲੇ ਕੱਲੇ ਸਿੰਘ ਦੀ ਪਾਤਸ਼ਾਹੀ ਹੋਵੇਗੀ, ਕੱਲਾ ਕੱਲਾ ਸਿੰਘ ਰਾਜਾ ਬਣੇਗਾ, ਰਾਜ ਭੋਗੇਗਾ।
ਪੰਥ ਖਾਲਸੇ ਕੀ ਲਿਓ ਚਾਹੀ,
ਪੰਥ ਖਾਲਸੇ ਦੀ ਇਹ ਚਾਹਤ ਗੁਰੂ ਕਾਲੀ ਜੀ ਧਰਸਾਵ ਪੂਰੀ ਕਰਨਗੇ, ਦੇਖ ਲੈਣਾ।
ਬਚਨ ਗੁਰੂ ਕਾ ਸਤ ਭਵੇ ਹੈ,
ਜੋ ਗੁਰੂ ਦੇ ਬਚਨਾਂ ਨੂੰ ਸਤ ਹੋਣਗੇ, ਕਦੇ ਵੀ ਗੁਰੂ ਦੇ ਬਚਨ ਅੰਤਾ ਨਹੀਂ ਜਾਂਦੇ ਹਨ।
ਤਬ ਤੁਮ ਕੋ ਵੀ ਦੇਖਿਓ ਜਾਏ ਹੈ,
ਤੇ ਜਦੋਂ ਬਈ ਸਾਡੇ ਤੇ ਚੰਗੇ ਦਿਨ ਆਏ ਨਾ, ਐ ਬਾਵੇ ਉਹ ਦੁਸ਼ਮਣਾਂ ਦੇ ਨਾਲ ਤੁਰਕਾਂ ਦੇ ਨਾਲ, ਤੇ ਤੁਹਾਨੂੰ ਵੀ ਦੇਖਿਆ ਜਾਏਗਾ, ਤੁਹਾਤੋਂ ਵੀ ਹਿਸਾਬ ਲਿਆ ਜਾਵੇਗਾ ਸਾਰਾ।
ਅਬ ਸਰਦਾਰੀ ਕੀ ਤਜ ਆਸਾ,
ਹੁਣ ਬਸ ਇੱਕੋ ਹੀ ਗੱਲ ਹੈ ਚੰਗੀ ਤੁਹਾਡੇ ਵਾਸਤੇ, ਵੀ ਸਰਕਾਰ ਸਰਦਾਰੀ ਦੀ ਇੱਛਾ ਛੱਡ ਕੇ, ਸਰਦਾਰੀ ਦਾ ਲੋਭ ਤਿਆਗ ਕੇ,
ਲਵੋ ਕਿਨਾਰਾ ਭਵੋ ਕੇ ਦਾਸ,
ਜਾਂ ਤਾਂ ਕਿਨਾਰਾ ਲੈ ਜਾਓ ਤੇ ਨਹੀਂ ਫਿਰ ਪੰਥ ਦੇ ਦਾਸ ਬਣ ਜਾਓ, ਪੰਥ ਦੇ ਸੇਵਾਦਾਰ ਬਣ ਜਾਓ। ਦੀਵਾਨ ਦਰਬਾਰਾ ਸਿੰਘ ਦੀ ਜਥੇਦਾਰੀ ਥੱਲੇ ਤੇ ਉਹਨਾਂ ਦੀ ਆਗਿਆ ਥੱਲੇ ਕੰਮ ਕਰੋ।
ਕੁਛ ਬਾਬੇ ਬਖਸ਼ਾਵਤ ਭਏ,
ਹਾਂਜੀ
ਕੁਛ ਬਾਬੇ ਬਖਸ਼ਾਵਤ ਭਏ,
ਤੇ ਕੁਝ ਕੁ ਬਾਬੇ ਤਾਂ ਸਾਧ ਸੰਗਤ ਜੀ ਫਿਰ ਆਪਣੀਆਂ ਗਲਤੀਆਂ ਨੂੰ ਅਨੁਭਵ ਕਰਕੇ ਉਹ ਤਾਂ ਫਿਰ ਬਖਸ਼ਾਉਣ ਵਾਸਤੇ ਪੰਥ ਦੇ ਪੇਸ ਹੋ ਗਏ ਹਨ।
ਕਿਸੇ ਉੱਠ ਚੁੱਪ ਕੇ ਘਰ ਕੋ ਗਏ,
ਤੇ ਜਿਨ੍ਹਾਂ ਦੇ ਮਨ ਚ ਹੋਮੇ ਸੀ, ਕਿਉਂਕਿ ਕਈ ਵਾਰੀ ਬੰਦੇ ਦੀ ਹੋਮਾ ਹੀ ਹੁੰਦੀ ਹੈ ਨਾ, ਭਾਵੇਂ ਗਲਤੀ ਕੀਤੀ ਹੋਵੇ, ਉਹ ਪੰਚਾਇਤ ਵਿੱਚ ਛਾਤੀ ਠੋਕ ਕੇ ਕਹਿੰਦਾ ਮੈਂ ਕਿਹੜਾ ਗਲਤੀ ਕੀਤੀ ਹੈ, ਮੈਂ ਕਿਉਂ ਮਾਫ਼ੀ ਮੰਗਾਂ, ਮੇਰੀ ਤਾਂ ਗਲਤੀ ਕੋਈ ਨਹੀਂ। ਇਹ ਹੁੰਦੀ ਆਪਣੀ ਹੋਮਾ ਹੰਕਾਰ। ਪਰ ਸਿਆਣਾ ਬੰਦਾ ਗਲਤੀ ਭਾਵੇਂ ਹੋਵੇ ਛੋਟੀ ਚਾਹੇ ਨਾ ਵੀ, ਉਹ ਫਿਰ ਵੀ ਸੰਗਤ ਅੱਗੇ ਹੱਥ ਜੋੜ ਦਿੰਦਾ ਵੀ ਮਹਾਰਾਜ ਦੇਖੋ ਚਾਹੇ ਨਹੀਂ ਵੀ, ਜੇ ਹੁਣ ਤੁਸੀਂ ਕਹਿਤਾ ਮੈਂ ਮਾਫ਼ੀ ਮੰਗਣ ਨੂੰ ਤਿਆਰ ਹਾਂ, ਭਾਵੇਂ ਗਲਤੀ ਨਾ ਵੀ ਚਾਹੇ ਹੋਈ ਵੀ ਹੋਈ ਮੰਨੋ, ਇਹ ਹੈ ਨਿਮਰਤਾ। ਪਰ ਜਿਨ੍ਹਾਂ ਦੀ ਨਿਮਰਤਾ ਸੀ ਉਹ ਤਾਂ ਪੰਥ ਦੇ ਸਨਮੁੱਖ ਹੋ ਗਏ, ਜਿਨ੍ਹਾਂ ਦੇ ਅੰਦਰ ਹੋਮੇ ਦਾ ਕਿੱਲਾ ਗਰਦਨ 'ਚ ਠੁਕਿਆ ਸੀ, ਝੁਕਣ ਨੂੰ ਤਿਆਰ ਨਹੀਂ ਹੋਏ, ਤੇ ਉਹ ਕਿਨਾਰਾ ਕਰ ਗਏ ਹਨ।
ਮੀਰੀ ਸਿੰਘ ਫਿਰ ਲਾਹੌਰ ਗਏ,
ਤੇ ਮੀਰੀ ਸਿੰਘ ਅਜੇ ਵੀ ਆਸਲਾ ਹੀ ਬੈਠਾ, ਫਿਰ ਲਾਹੌਰ ਗਿਆ ਸੂਬੇਦਾਰ ਦੇ ਪਾਸ,
ਰੁਪਈਆ ਸੂਬੇ ਤੇ ਮੰਗਤ ਭਇਓ,
ਜਾ ਕੇ ਇਹ ਤੋਂ ਸੂਬੇਦਾਰ ਤੋਂ ਰੁਪਈਆ ਮੰਗਿਆ ਵੀ ਸਾਡਾ ਪੈਸਾ ਜੋ ਹੈ ਦਿਓ ਬਕਾਇਆ।
ਸਾਫ ਜਵਾਬ ਨਵਾਬ ਸੁਣਾਇਓ,
ਤੇ ਨਵਾਬ ਨੇ ਹੁਣ ਚਿੱਟਾ ਦੁੱਧ ਵਰਗਾ ਜਵਾਬ ਸੁਣਾ ਦਿੱਤਾ ਵੀ ਉਹ ਤਾਂ ਵੀ ਅੱਬਾ ਜਾਨ ਨਾਲ ਚਲੀ ਗਈ ਗੱਲ, ਉਹ ਰੁਪਈਆ ਨਹੀਂ ਮਿਲੇਗਾ, ਹੁਣ ਇਹ ਰੁਪਈਏ ਦੀ ਆਸ ਲਾ ਦਿਓ।
ਪੰਥ ਤਾਈ ਇਮ ਆਖ ਪਠਾਇਓ,
ਤੇ ਪੰਥ ਤਾਈ ਇਉਂ ਆ ਕੇ ਭੇਜ ਦਿੱਤਾ ਹੈ ਉਹਨਾਂ ਨੇ,
ਖੇਤੀ ਵਣਜ ਕਰੋ ਤੁਮ ਜਾਈ,
ਬਈ ਐਂ ਕਰੋ ਜਾ ਕੇ ਆਪਦੀ ਖੇਤੀ ਕਰੋ, ਵਿਹਲੇ ਬੈਠੇ ਨੂੰ ਸਰਕਾਰ ਕਿੰਨਾ ਕੁ ਚਿਰ ਖਾਣ ਨੂੰ ਦਏਗੀ, ਆਪਣੀ ਖੇਤੀ ਕੰਮ ਕਰੋ ਜਾ ਕੇ ਆਪਦਾ।
ਮਾਫ਼ੀ ਖਾਹੋ ਲਿਹੋ ਲਿਖਵਾਈ,
ਤੇ ਇੱਕ ਗੱਲ ਕਰ ਸਕਦੀ ਹੈ ਸਰਕਾਰ ਵੀ ਜੋ ਤੁਸੀਂ ਕਰੋਗੇ ਉਹ ਤੇ ਜਿਹੜਾ ਟੈਕਸ ਆ ਸਰਕਾਰੀ ਉਹ ਨਹੀਂ ਲਾਵਾਂਗੇ, ਉਹ ਮਾਫ਼ੀ ਦਾ ਪੱਟਾ ਲਿਖ ਦੇਵਾਂਗੇ।
ਪਰ ਹੈ ਕਾਮ ਤੋਂ ਫੇਰ ਬੁਲਾਏ ਹੈ,
ਦੇਖੋ ਨਾ ਜਦੋਂ ਆਪਣੀ ਹੱਥ ਹੁੰਦੀ ਹੈ, ਜਦੋਂ ਕਿਸੇ ਨੂੰ ਗਲੋਂ ਲਾਉਣਾ ਵੀ ਭਾਈ ਤੂੰ ਆਪਣੇ ਘਰ ਨੂੰ ਜਾ, ਜਦ ਲੋੜ ਪਊ ਤੈਨੂੰ ਬੁਲਾ ਲਾਂਗੇ, ਐਵੇਂ ਸਾਡੇ ਵਾਰ ਵਾਰ ਨਹੀਂ ਗੇੜੇ ਮਾਰਨੇ। ਇਵੇਂ ਜਿਵੇਂ ਉਹ ਲਾਹੌਰ ਵਾਲਿਆਂ ਨੇ ਮੀਰੀ ਸਿੰਘ ਨੂੰ ਦੋ ਟੁੱਕ ਫੈਸਲਾ ਸੁਣਾ ਦਿੱਤਾ ਵੀ ਆਪਦਾ ਕੰਮ ਕਰੋ, ਸਰਕਾਰੀ ਖਜ਼ਾਨੇ 'ਚੋਂ ਕੋਈ ਪੈਸਾ ਨਹੀਂ ਮਿਲ ਸਕਦਾ, ਖੇਤੀ ਕਰੋਗੇ ਤੁਹਾਡੇ ਨਾਲ ਰਹਿ ਤੇ ਹੋਊ, ਅਤੇ ਜਿਹੜੇ ਸਰਕਾਰੀ ਟੈਕਸ ਉਹ ਤੋਂ ਮਾਫ਼ੀ ਕਰ ਦਿਆਂਗੇ, ਅਤੇ ਜਦੋਂ ਸਾਨੂੰ ਲੋੜ ਪਏਗੀ ਤਾਂ ਤੁਹਾਨੂੰ ਫਿਰ ਬੁਲਾ ਲਵਾਂਗੇ, ਜਿਹਾ ਜਿਹਾ ਸਾਡਾ ਤੁਸੀਂ ਕੰਮ ਕਰੋਗੇ ਉਹ ਜੀ ਤੁਹਾਨੂੰ ਤਲਬ ਦੇ ਦਿਆਂਗੇ।
ਲਖਿਓ ਸਿੰਘਾਂ ਨੇ ਕੀਆ ਦਗਾ ਤੁਰਕੇ ਹੈ,
ਤੇ ਸਿੰਘਾਂ ਨੇ ਵੀ ਸਮਝ ਲਿਆ ਵੀ ਦਗਾ ਕੀਤਾ, ਹੁਣ ਇਹ ਵਿਚੋਲੀ ਇਹ ਵੀ ਸਮਝ ਗਏ ਵੀ ਦਗਾ ਹੋ ਗਿਆ, ਹੁਣ ਉਹ ਵਿਚਾਰੇ ਫਸ ਕੇ ਸੁੱਤੇ ਗਏ, ਹੁਣ ਪੰਥ ਪੱਤੋਂ ਵੀ ਜੁੱਤੀਆਂ ਪੈਂਦੀਆਂ, ਤੇ ਸਰਕਾਰ ਵੀ ਹੁਣ ਜੁੱਤੀਆਂ ਮਾਰਦੀ ਹੈ।
ਜੋਰ ਤੋਰ ਹਮਰਾ ਉਨਖ ਦੀਆ,
ਵੀ ਇਹਨਾਂ ਤੁਰਕਾਂ ਨੇ ਵਡਿਆ ਕੇ ਸਾਡਾ ਜੋਰ ਸ਼ਕਤੀ ਉਹ ਖੇਰੂ ਖੇਰੂ ਕਰ ਦਿੱਤੀ, ਪੰਥ ਨੂੰ ਕਈ ਹਿੱਸਿਆਂ ਵਿੱਚ ਵੰਡ ਦਿੱਤਾ।
ਅਬ ਕੁਸੱਟ ਹਮਸੋਂ ਚਾਹੇ ਕੀਆ,
ਹੁਣ ਇਹ ਲੋਕ ਦੁਸ਼ਮਣ ਇਹ ਬੇਈਮਾਨ ਸਾਡੇ ਹੁਣ ਕਸੂਤੀ ਸੱਟ ਮਾਰਨੀ ਚਾਹੁੰਦੇ ਆ, ਹੁਣ ਇਹ ਸਾਨੂੰ ਕਮਜ਼ੋਰ ਦੇ ਕੇ ਨਾ ਇਹ ਸਾਡੇ ਤੇ ਭਿਆਨਕ ਹਮਲਾ ਕਰਨਾ ਚਾਹੁੰਦੇ ਹਨ।
ਗੁਰ ਯਾਦ ਨੇ ਹਮੇ ਭੁਲਾਇਓ,
ਤੇ ਹੁਣ ਸਿੰਘਾਂ ਆਪੋ ਵਿੱਚ ਗੱਲਾਂ ਕਰਦੇ ਨੇ ਵੀ ਜਿਹੜੇ ਆਹ ਸੀ ਨਾ ਗੁਰੂ ਦੀ ਅੰਸ ਬੰਸ ਸਾਹਿਬਜ਼ਾਦੇ ਕਹਾਉਣ ਵਾਲੇ, ਇਹ ਬਾਵਿਆਂ ਨੇ ਸਾਨੂੰ ਭੁਲਾ ਤਾ, ਸਾਨੂੰ ਗਲਤ ਰਾਹ ਪਾ ਦਿੱਤਾ ਹੈ।
ਤੁਰਕਨ ਕੇ ਧੋਖੇ ਮੈਂ ਪਾਇਓ,
ਸਾਨੂੰ ਤੁਰਕਾਂ ਦੇ ਧੋਖੇ ਵਿੱਚ ਫਸਾ ਦਿੱਤਾ ਇਹਨਾਂ ਲੋਕਾਂ ਨੇ।
ਕਹਤੇ ਥੇ ਸੋ ਦਹੈ ਜਗੀਰਾਂ,
ਇਹ ਤਾਂ ਕਹਿੰਦੇ ਸੀ ਤੁਹਾਨੂੰ ਜਗੀਰਾਂ ਦੇਵਾਂਗੇ, ਜਿਹੜਾ ਅਕਬਰ ਨੇ ਪਟਾ ਲਿਖਿਆ ਸੀ 84 ਪਿੰਡਾਂ ਦਾ, ਉਹ ਵੀ ਛੇਤੀ ਪਾਸ ਹੋ ਕੇ ਆ ਜਾਏਗਾ, ਉਹ ਵੀ ਤੁਹਾਨੂੰ ਦੇ ਦਿਆਂਗੇ। ਐਡੇ ਐਡੇ ਲੋਭ ਦਿੱਤੇ, ਐਡੇ ਐਡੇ ਲਾਲਚ ਦਿੱਤੇ। ਅਸੀਂ ਸਦਾ ਹੀ ਦੇਖਦੇ ਹਾਂ ਸਰਕਾਰ ਨੇ ਜਿਹਨੂੰ ਵਰਤਣਾ ਲੋਭ ਦਿੰਦੀ ਹੈ, ਪਰ ਵਰਤਣ ਤੋਂ ਬਾਅਦ ਨਹੀਂ ਦਿੰਦੀ ਕੱਖ ਵੀ। ਵਰਤਣ ਤੋਂ ਬਾਅਦ ਤਾਂ ਜੋ ਦਿੱਤਾ ਹੁੰਦਾ ਉਹ ਵੀ ਖੋਹ ਲੈਂਦੀ ਹੈ ਵੀ ਉਰੇ ਕਰ ਸਾਡਾ। ਆ ਜਦੋਂ ਦੇਖ ਲਓ ਲੁਧਿਆਣੇ ਮੀਟਿੰਗ ਕਰਵਾਈ ਅਤੇ ਸਾਰੇ ਜਥੇਬੰਦੀਆਂ, ਉਹ ਕਈ ਸਾਲਾਂ ਦੀ ਗੱਲ ਹੈ ਪੁਰਾਣੀ, ਬੰਦਾ ਇੰਗਲੈਂਡ ਤੋਂ ਖਰੀਦਿਆ ਜਥੇਬੰਦੀ ਦਾ ਹੀ, ਉਹਦੇ ਨਾਲ ਬੜੇ ਵਾਅਦੇ ਕੀਤੇ ਤੈਨੂੰ ਕੈਬਨਿਟ ਮੰਤਰੀ, ਤੇਰੇ ਵਾਸਤੇ ਹੋਰ ਬੜੀਆਂ ਚੀਜ਼ਾਂ, ਅਤੇ ਉਹਦੇ ਰਾਹੀਂ ਸਾਰੀਆਂ ਜਥੇਬੰਦੀਆਂ ਲੁਧਿਆਣੇ ਇਕੱਠੇ ਕਰਕੇ ਫੜੀਆਂ ਅਤੇ 65 ਸਿੰਘ ਸ਼ਹੀਦ ਕੀਤੇ। ਉਹ ਟਾਈਮ ਕਾਂਗਰਸ ਸਰਕਾਰ ਦਾ ਰਾਜ ਸੀ ਉਹਨਾਂ ਦਿਨਾਂ 'ਚ, ਇਹ ਕੋਈ ਅੱਜ ਤੋਂ 20 ਸਾਲ ਪੁਰਾਣੀ ਗੱਲ ਹੈ। ਅਤੇ ਜਿਹਨੇ ਇਹ ਕਰਵਾਇਆ ਸਾਰਾ ਕੁਛ, ਉਹਨੂੰ ਮੁੜ ਕੇ ਠੁੱਠ ਦਿਖਾ ਤਾਂ ਕੱਖ ਨਹੀਂ ਦਿੱਤਾ। ਉਹ ਵਿਚਾਰਾ ਜਾਨ ਬਚਾ ਕੇ ਮਸਾਂ ਇੱਥੇ ਬੈਠਾ ਇੰਗਲੈਂਡ ਆ ਕੇ ਲੁਕੇ, 10 ਸਾਲ ਲੁੱਕ ਕੇ ਕੱਟੇ ਅੰਦਰ ਬੈਠ ਕੇ। ਸਰਕਾਰਾਂ ਇਹ ਕੁਛ ਕਰਦੀਆਂ, ਸਰਕਾਰਾਂ ਬੰਦੇ ਨੂੰ ਵਰਤਦੀਆਂ ਨੇ, ਮਗਰੋਂ ਦਿੰਦੀਆਂ ਕੁਛ ਨਹੀਂ। ਅਤੇ ਹੁਣ ਕਹਿੰਦੇ ਨੇ ਸਿੰਘ ਵੀ ਸਰਕਾਰ ਨੇ ਵਰਤ ਕੇ ਤੇ ਹੁਣ ਦਿੱਤਾ ਕੱਖ ਨੀ, ਕੁਛ ਵੀ ਨੀ ਦਿੱਤਾ, ਸਾਨੂੰ ਧੋਖੇ ਵਿੱਚ ਪਾ ਦਿੱਤਾ।
ਇਹ ਰਹੀ ਥੀ ਹੈ ਤਦਬੀਰਾਂ,
ਤਦਬੀਰਾਂ ਸਲਾਹਾਂ ਤਾਂ ਇਹੀ ਹੁੰਦੀਆਂ ਸੀ, ਤੁਹਾਨੂੰ 84 ਪਿੰਡ ਦਿਆਂਗੇ, ਤੁਹਾਨੂੰ ਹੋਰ ਬੜੇ ਇਨਾਮ ਦਿਆਂਗੇ, ਤੁਹਾਨੂੰ ਤਲਵਾ ਬੜੀਆਂ ਲਾ ਦਿਆਂਗੇ, ਜੋ ਤੁਸੀਂ ਕਿਹਾ ਕਰੋਗੇ ਉਹੀ ਪਾਸ ਕਰ ਦਿਆ ਕਰਾਂਗੇ, ਉਹ ਤਾਂ ਜੋ ਬੱਤੀ ਦੰਦਾਂ 'ਚੋਂ ਆਖੋਗੇ ਉਹੀ ਮਿਲੇਗਾ। ਪਰ ਹੁਣ ਲੰਘਿਆ ਕੰਮ, ਪੰਜਾਬੀ ਦੀ ਕਹਾਵਤ ਹੈ ਨਾ ਵੀ ਨਹਿ ਲੰਘੀ ਅਤੇ ਖਵਾਜਾ ਵਿਸਰਿਆ। ਸੰਤ ਗਿਆਨੀ ਮੋਹਨ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਖ ਕਥਾ ਵਿੱਚ ਇੱਕ ਸਾਖੀ ਸੁਣਾਉਂਦੇ ਛੋਟੀ ਜੀ, ਕਹਿੰਦੇ ਕੋਈ ਬੰਦਾ ਨਾ ਖਜੂਰਾਂ ਖਾਣ ਦੇ ਲਾਲਚ ਉੱਚੀ ਖਜੂਰ 'ਤੇ ਚੜ੍ਹ ਗਿਆ। ਖਜੂਰ ਉੱਚੀ ਬਹੁਤ ਹੁੰਦੀ ਹੈ, ਚੜ੍ਹਨਾ ਤਾਂ ਉਹਦੇ 'ਤੇ ਹੁੰਦੇ ਨੇ ਉਹ ਜਿਹੜੇ ਕੰਡੇ ਜੇ, ਉਹ ਡੰਡੇ ਜੇ, ਮਾੜੇ ਮਾੜੇ ਉਹ ਪੱਤਿਆਂ ਦੇ ਜੜ੍ਹਾਂ ਜੀਆਂ ਜੜ੍ਹਾਂ ਜੇ ਪੈਰ ਰੱਖ ਕੇ ਚੜ੍ਹ ਗਿਆ। ਉੱਤੇ ਚੜ੍ਹ ਗਿਆ ਜਾਂ ਖਜੂਰਾਂ ਨਾਲ ਰਚ ਲਿਆ, ਅਤੇ ਉਹਨੇ ਦੇਖਿਆ ਵੀ ਥੱਲੇ ਤਾਂ ਥਾਂ ਬਹੁਤ ਡੂੰਘਾ, ਇੱਥੋਂ ਤਾਂ ਜੇ ਡਿੱਗ ਪਿਆ ਬਚਣਾ ਕੱਖ ਨਹੀਂ। ਕਹਿੰਦੇ ਇਹਦੀ ਆ ਲੋਈਆਂ ਵੇਚਣ ਦੀ ਆਪਣੀ ਕੋਈ ਵਪਾਰ ਸੀ, ਦੁਕਾਨ ਸੀ, ਹਨੂੰਮਾਨ ਦਾ ਪੁਜਾਰੀ ਸੀ ਇਹ। ਅਤੇ ਕਹਿਣ ਲੱਗਾ ਇਹ ਹਨੂੰਮਾਨ ਭਗਵਾਨ, ਜੇ ਮੈਨੂੰ ਇੱਥੋਂ ਤੋਂ ਸਹੀ ਸਲਾਮਤ ਉਤਾਰ ਦੇ ਅਤੇ 500 ਲੋਈ ਮੈਂ ਤੇਰੇ ਮੰਦਰ 'ਚ ਮੱਥਾ ਟੇਕਿਆ। ਹੁਣ ਜਦੋਂ ਬੰਦਾ ਕਿਸੇ ਦਾ ਆਸਰਾ ਲੈ ਲੈ ਕਟੜਾ ਜਾਂ ਦਿਲ ਹੋ ਗਿਆ, ਵਿਚਾਲੇ ਜੇ ਆ ਗਿਆ, ਵਿਚਾਲੇ ਜਾ ਕੇ ਕਹਿਣ ਲੱਗਿਆ ਵੀ 500 ਤਾਂ ਜ਼ਿਆਦਾ ਕਹਿਤੀ, ਵੀ 250 ਬਹੁਤ ਹੈ। ਉਹ ਜਦੋਂ ਥੋੜ੍ਹਾ ਜਿਹਾ ਹੋਰ ਥੱਲੇ ਆਇਆ 250 ਤੋਂ 125 'ਤੇ ਆ ਗਿਆ, ਜਦੋਂ ਹੋਰ ਥੱਲੇ ਆਇਆ ਉਹ 75 'ਤੇ ਆ ਗਿਆ, 75 ਤੋਂ ਫਿਰ 25 'ਤੇ ਆ ਗਿਆ, 25 ਤੋਂ 5 'ਤੇ ਆ ਗਿਆ। ਅਤੇ ਜਦ ਥੱਲੇ ਪੈਰ ਲੱਗ ਗਏ ਉਹ ਖਜੂਰ ਨੂੰ ਹੱਥ ਛੱਡੇ ਅਤੇ ਝਾੜ ਕੇ ਪੱਲਾ, ਕਹਿੰਦਾ ਇਹ ਹਨੂੰਮਾਨ ਤੇਰਾ ਧੰਨਵਾਦ, ਹੁਣ ਨਾ ਸੁੱਖ ਦਈਏ ਅਤੇ ਨਾ ਖਜੂਰ 'ਤੇ ਚੜ੍ਹੀਏ। ਇਹ ਹਾਲ ਹੁੰਦਾ ਲੋਕਾਂ ਦਾ, ਬੇਈਮਾਨਾਂ ਦਾ। ਉਹ ਕਹਿਣ ਵੇਲੇ ਲਾਲਚ ਬਹੁਤ ਦਿੰਦੇ ਆ, ਜਦੋਂ ਕੰਮ ਕਰਾ ਲੈਣ ਫਿਰ ਮਗਰੋਂ ਤਾਂ ਇਹੀ ਕੁਛ ਦਿੰਦੇ ਹੁੰਦੇ ਆ ਜੋ ਦਿੱਤਾ ਹੈ, ਸਦਾ ਹੀ ਇਹ ਕੁਛ ਦਿੰਦੇ ਆ। ਭਾਈ ਜੀ ਕਹਿੰਦੇ ਨੇ ਬੜੇ ਉਦੋਂ ਤਾਂ ਇਹ ਸਲਾਹ ਹੁੰਦੀਆਂ ਸੀ ਜਗੀਰਾਂ ਦੇਣ ਦੀਆਂ, ਬੜੇ ਬੜੇ ਮਰਾਤਬੇ ਦੇਣ ਦੀਆਂ, ਉਹ ਸਾਰੀਆਂ ਹੁਣ ਕਿੱਧਰ ਚਲੀਆਂ ਗਈਆਂ ਹਨ।
ਲੱਖ ਲੱਖ ਕਸਮਾਂ ਤੁਰਕਨ ਖਾ ਕੇ,
ਤੇ ਤੁਰਕਾਂ ਨੇ ਲੱਖਾਂ ਹੀ ਕਸਮਾਂ ਖਾਧੀਆਂ ਕੁਰਾਨ ਤੇ ਹੱਥ ਰੱਖ ਰੱਖ ਕੇ,
ਇਹੀ ਇਨਾਮ ਦਿਓ ਅਬ ਆਏ ਕੇ,
ਤੇ ਹੁਣ ਆ ਗਿਆ ਇਨਾਮ ਦੇਤਾ ਵੀ ਆਪਾਂ ਉਹਦੇ ਘਰੇ ਜਾਓ, ਕਿਸੇ ਨੂੰ ਕੁਛ ਨਹੀਂ ਮਿਲੇਗਾ, ਆਪਦੀ ਖੇਤੀ ਕਰੋ, ਆਪਦਾ ਵਣਜ ਕਰੋ, ਆਪਦਾ ਕੰਮ ਆਪ ਚਲਾਵੋ, ਸਰਕਾਰ ਦੀ ਆਸ ਨਾ ਰੱਖੋ।
ਤੁਰਕਾਂ ਦੋਸ਼ ਨਾ ਕੋ ਭਾਈ,
ਐ ਭਰਾਵੋ ਹੁਣ ਸੋਚਦੇ ਵੀ ਤੁਰਕਾਂ ਦਾ ਇਹਦੇ ਵਿੱਚ ਕੋਈ ਦੋਸ਼ ਨਹੀਂ, ਇਹ ਸਾਡਿਆਂ ਨੇ ਬੇੜਾ ਡੋਬਿਆ, ਦੁਸ਼ਮਣ ਤਾਂ ਇਹ ਕੰਮ ਕਰਦਾ ਹੀ ਹੁੰਦਾ, ਪਰ ਸਾਡੇ ਵਾਲਿਆਂ ਨੇ ਕੀ ਸੋਚਿਆ ਹੈ।
ਹਮਰੀ ਭੁੱਲ ਹਮੈ ਦੁਖਦਾਈ,
ਸਾਡੀ ਭੁੱਲ ਸੀ, ਇਹ ਸਾਡੀ ਗਲਤੀ ਸੀ, ਸਾਡੀ ਭੁੱਲ ਨੇ ਸਾਨੂੰ ਦੁੱਖ ਦੇਤਾ, ਸਾਨੂੰ ਮੁਸ਼ਕਲ ਦੇ ਵਿੱਚ ਫਸਾ ਦਿੱਤਾ ਹੈ।
ਖੁਦ ਗਰਜੋਂ ਕੇ ਲੱਗ ਹਮ ਆਖੇ,
ਖੁਦ ਗਰਜ ਲੋਕਾਂ ਦੇ ਅਸੀਂ ਆਖੇ ਲੱਗ ਗਏ, ਉਹਨਾਂ ਦੀ ਮਰਜ਼ੀ ਤੇ ਚੱਲ ਪਏ,
ਆਪਣੇ ਖੂਨ ਆਪ ਹੀ ਚਾਖੇ,
ਦੇਖੋ ਆਪਣੇ ਭਰਾਵਾਂ ਦਾ ਖੂਨ ਆਪ ਹੀ ਪੀਤਾ, ਆਪਣੇ ਭਰਾਵਾਂ ਨੂੰ ਆਪ ਹੱਥੀ ਮਾਰਿਆ, ਉਹਨਾਂ ਦੇ ਆਖੇ ਲੱਗ ਕੇ ਲੋਭ ਦੇ ਵਿੱਚ ਆ ਕੇ।
ਜੇ ਬਾਮਿਓ ਕੇ ਕਹੇ ਨਾ ਲੱਗਤੇ,
ਤੇ ਪਿਛਲੀ ਗੱਲ ਚੇਤੇ ਕਰਦੇ ਨੇ, ਪਛਤਾਵਾ ਜਦੋਂ ਹੁੰਦਾ ਨਾ ਉਦੋਂ ਬੰਦਾ ਪਿਛਲੀਆਂ ਘਟਨਾਵਾਂ ਨੂੰ ਸੋਚਦਾ, ਕਹਿੰਦੇ ਜੇ ਕਿਤੇ ਉਸ ਟਾਈਮ ਇਹਨਾਂ ਬਾਬਿਆਂ ਦੇ ਆਖੇ ਨਾ ਲੱਗਦੇ, ਇਹ ਮੱਕੜੀ ਜਾਲ ਵਿੱਚ ਨਾ ਫਸਦੇ।
ਬੰਦੇ ਸੰਗ ਮਿਲੇ ਹਮ ਭਗਤੇ,
ਤੇ ਬੰਦੇ ਸੰਗ ਮਿਲ ਜਾਂਦੇ, ਜਦੋਂ ਲੈਣ ਆਏ ਸੀ ਸਾਰੀਆਂ ਗੱਲਾਂ ਮੰਨਣ ਵਾਸਤੇ ਉਹ ਤਿਆਰ ਸਨ, ਤੇ ਉਹਦੇ ਨਾਲ ਮਿਲ ਕੇ ਚੱਲ ਪੈਂਦੇ ਕਿਧਰੇ
ਨਾਹੇ ਬੰਦੀਆਂ ਕੋ ਫਿਰ ਘਾਤੇ
ਤੇ ਜੇ ਉਹ ਵੀ ਟਾਈਮ ਲੰਘ ਗਿਆ ਸੀ ਤੇ ਮੁੜ ਕੇ ਬੰਦਾਈ ਜਿਹੜੇ ਇਕੱਠੇ ਹੋ ਗਏ ਸਨ ਉਹਨਾਂ ਨੂੰ ਆਪ ਹੱਥੀ ਨਾ ਮਾਰਦੇ ਉਹਨਾਂ ਨਾਲ ਕਿਧਰੇ ਸੁਲਾਹ ਕਰ ਲੈਂਦੇ ਮਗਰੋਂ
ਤਿੰਨ ਕੋ ਆਪਣੇ ਵੀਰ ਬਣਾਤੇ
ਤੇ ਉਹਨਾਂ ਨੂੰ ਆਪਣੇ ਭਰਾ ਬਣਾਉਂਦੇ ਉਹਨਾਂ ਦੇ ਅਸੀਂ ਭਰਾ ਬਣਦੇ ਤੇ ਆਪਣੀ ਖਿੰਡੀ ਪੁੱਡੀ ਤਾਕਤ ਇਕੱਠੀ ਕਰਦੇ ਤੇ ਲਾਹੌਰ ਵਾਲਿਆਂ ਨੂੰ ਫਿਰ ਵੀ ਦੱਬ ਲੈਂਦੇ ਫਿਰ ਵੀ ਲਾਹੌਰ ਸਾਡੇ ਤੋਂ ਆਕੀ ਨਹੀਂ ਹੋ ਸਕਦਾ ਸੀ
ਅਬ ਲਓ ਸਭ ਸਤਰਣ ਕੋ ਹਰ ਕੇ
ਤੇ ਹੁਣ ਤੱਕ ਜੇ ਕਿਧਰੇ ਇਕੱਠੇ ਹੋ ਜਾਂਦੇ ਸਾਰੇ 70 ਦੁਸ਼ਮਣਾਂ ਨੂੰ ਹਰਾ ਕੇ ਇਹਨਾਂ ਨੂੰ ਸਾਰਿਆਂ ਨੂੰ ਮੈਦਾਨੇ ਜੰਗ ਵਿੱਚ ਮਾਰ ਕੇ
ਬਣਤੇ ਮਾਲਕ ਮੁਲਕ ਨੇ ਧਰ ਕੇ
ਤੇ ਸਾਰੇ ਮੁਲਕ ਦੇ ਪੰਜਾਬ ਦੇ ਮੁੜ ਕੇ ਮਾਲਕ ਬਣ ਜਾਂਦੇ ਪਰ ਇਹ ਤਾਂ ਸਾਨੂੰ ਇਹਨਾਂ ਨੇ ਵਿਗਾੜਿਆ ਭਰਾਵਾਂ ਦੇ ਵਿੱਚ ਫੁੱਟ ਪਾਟਕ ਪਾ ਕੇ
ਯਮੁਨਾ ਔਰ ਸਿੰਧ ਕੇ ਅੰਦਰ
ਯਮੁਨਾ ਤੇ ਸਿੰਧ ਦੇ ਵਿਚਾਲੇ ਦਾ ਜਿਤਨਾ ਵੀ ਇਲਾਕਾ ਹੈ
ਪੰਥ ਖਾਲਸਾ ਹੁਤੋ ਨਿਰੰਦਰ
ਤੇ ਜੇ ਕਿਧਰੇ ਅਸੀਂ ਇਹਨਾਂ ਦੀ ਜਾਲ ਚ ਨਾ ਫਸਦੇ ਨਾ ਹੁਣ ਪਛਤਾਵਾ ਕਰਦੇ ਨੇ ਯਮੁਨਾ ਤੋਂ ਲੈ ਕੇ ਸਿੰਧ ਦਰਿਆ ਤੱਕ ਲਾਹੌਰ ਤੋਂ ਅੱਗੇ ਸਿੰਧ ਦਰਿਆ ਪੈਂਦਾ ਇਹ ਸਾਰੇ ਪੰਜਾਂ ਦਰਿਆਵਾਂ ਦੀ ਧਰਤੀ ਦੇ ਖਾਲਸੇ ਨਰਿੰਦਰ ਰਾਜੇ ਬਣ ਜਾਂਦੇ
ਨਏ ਸਿੰਘ ਪੀ ਬਹੁ ਬਣ ਜਾਤੇ
ਤੇ ਜਦੋਂ ਸਾਡੀ ਚੜ੍ਹਦੀ ਕਲਾ ਆਉਂਦੀ ਫਿਰ ਨਵੇਂ ਵੀ ਬਹੁਤ ਰਲਦੇ ਗੱਭਰੂ ਪਿੰਡਾਂ ਚੋਂ ਉੱਠ ਕੇ ਸਾਡੇ ਨਾਲ ਜਥੇਬੰਦੀ ਚਾਰ ਰਲਦੇ
ਪਿਛਲੇ ਸਭ ਹੀ ਮਿਲੇ ਰਹਾਤੇ
ਤੇ ਪਿਛਲੇ ਸਾਰੇ ਇਕੱਠੇ ਰਹਿੰਦੇ ਤੇ ਨਵੀਆਂ ਅੱਗੇ ਹੋਰ ਸਿੰਘਾਂ ਦੀਆਂ ਫੌਜਾਂ ਤਿਆਰ ਹੋ ਜਾਂਦੀਆਂ ਬਹੁਤ
ਕੋ ਨਾ ਸਨਮੁਖ ਹੋਏ ਸਕਾਤੋ
ਐਡੀ ਪਾਵਰ ਬਣ ਜਾਂਦੀ ਪੰਥ ਦੀ ਤੇ ਕੋਈ ਵੀ ਦੁਸ਼ਮਣ ਸਾਹਮਣੇ ਨਹੀਂ ਹੋ ਸਕਦਾ ਸੀ ਜਿਹੜਾ ਆਉਂਦਾ ਅੜੇ ਸੋ ਚੜੇ ਸਰਨ ਪਰੇ ਸੋ ਤਰੇ ਫਿਰ ਐਡੀ ਪਾਵਰ ਹੁੰਦੀ ਖਾਲਸੇ ਦੀ ਜਿਹੜਾ ਅੜਦਾ ਨੂੰ ਝਾੜ ਦਿੰਦੇ ਜਿਹੜਾ ਸ਼ਰਨ ਪੈ ਜਾਂਦਾ ਉਹਨੂੰ ਆਪਣੇ ਨਾਲ ਮਿਲਾ ਲੈਂਦੇ
ਪੰਥ ਪ੍ਰਤਾਪ ਤੇਜ ਬੜ ਜਾਤ
ਤੇ ਪੰਥ ਦਾ ਤੇਜ ਪ੍ਰਤਾਪ ਬੜਾ ਭਾਰੀ ਵੱਧ ਜਾਂਦਾ
ਇੱਕ ਬੰਦੇ ਸੋ ਵਿਗੜਨ ਪਰ ਹੈ
ਤੇ ਇੱਕ ਬੰਦਿਆਂ ਦੇ ਨਾਲ ਵਿਗੜਨ ਕਰਕੇ
ਪਏ ਖਰਾਬੇ ਬਹੁਤੇ ਤਰ ਹੈ
ਹੁਣ ਤਾਂ ਬਹੁਤ ਜ਼ਿਆਦਾ ਖਰਾਬਾ ਹੋ ਗਿਆ ਮੁਸ਼ਕਲ ਕੰਮ ਆ ਗਿਆ ਹੈ
ਗਯੋ ਪੰਥ ਆਧੋ ਬੰਦਈ
ਅੱਧਾ ਪੰਥ ਅੱਧੀ ਸ਼ਕਤੀ ਖਾਲਸੇ ਦੀ ਉਹ ਬੰਦਈ ਵਾਲੇ ਪਾਸੇ ਚਲੀ ਗਈ ਉਦੋਂ
ਇੱਕ ਹਿੱਸਾ ਵਿਛੜੇ ਮਲਵਈ
ਤੇ ਜਿਹੜਾ ਅੱਧਾ ਰਹਿ ਗਿਆ ਉਹਦੇ ਵਿੱਚੋਂ ਫੇਰ ਅੱਧਾ ਮਾਲਵੇ ਦੇ ਜਥੇ ਵਿਛੜ ਗਏ ਮਲਵਈ ਮਾਲਵੇ ਨੂੰ ਚਲੇ ਗਏ ਸਭ ਨੂੰ ਛੱਡ ਕੇ
ਹਮ ਮਝੈਲ ਚੌ ਥਾਂਸ ਰਹੇ ਹੈ
ਤੇ ਜਿਹੜੇ ਮਾਝੇ ਦੇ ਸਿੰਘ ਸਨ ਉਹ ਅੰਮ੍ਰਿਤਸਰ ਸਾਹਿਬ ਦੇ ਵਿੱਚ ਸਜੇ ਰਹੇ ਹਨ
ਇਹੋ ਫੱਟ ਅਬ ਮਿਲੇ ਕਦੇ ਹੈ
ਹੁਣ ਸੋਚਦੇ ਨੇ ਵੀ ਇਹ ਫੱਟ ਹੁਣ ਕਦੋਂ ਮਿਲੇਗਾ ਇਹ ਜਿਹੜਾ ਘੱਟ ਹੈ ਇਹ ਪੰਥ ਦਾ ਹੁਣ ਕਦੋਂ ਪੂਰਾ ਹੋਵੇਗਾ
ਫਲ ਇਸ ਬੇਇਤਫਾਕੀ ਕੇਰਾ
ਤੇ ਬੇਇਤਫਾਕੀ ਦਾ ਜਿਹੜਾ ਫਲ ਹੈ ਹੁਣ ਉਹ ਸਾਨੂੰ ਖਾਣਾ ਪਏਗਾ ਦੁੱਖ ਦਾ ਸਮਾਂ ਹੁਣ ਚੱਲਣਾ ਪਏਗਾ ਸਿੰਘ ਇਉਂ ਸੋਚਦੇ ਹਨ
ਪਰ ਭੋਗਣਾ ਕਸ਼ਟ ਵਧੇਰਾ
ਹੁਣ ਇਉਂ ਲੱਗਦਾ ਹੈ ਵੱਡਾ ਕਸ਼ਟ ਭੋਗਣਾ ਪਏਗਾ ਤਲਵਾਰਾਂ ਮਿਆਨਾਂ ਚੋਂ ਬਾਹਰ ਆਉਣਗੀਆਂ ਤੇ ਦੁਸ਼ਮਣਾਂ ਦੇ ਨਾਲੋਂ ਲੋਹਾ ਲੈਣਾ ਪਵੇਗਾ
ਮੀਰੀ ਸਿੰਘ ਆਦਿਕ ਗੁਰ ਜਾਦੇ
ਜਿਹੜੇ ਮੀਰੀ ਸਿੰਘ ਤੋਂ ਆਦਿਕ ਗੁਰੂ ਜਾਦੇ ਇਹ ਬਾਵੇ ਲੋਕ ਸਨ
ਡਾਰਿਓ ਹਮ ਮੈਂ ਇਹੋ ਬਿਖਾਦ
ਇਹਨਾਂ ਨੇ ਸਾਡੇ ਵਿੱਚ ਬਿਖਾਦ ਪਾਇਆ ਇਹਨਾਂ ਨੇ ਸਾਡੇ ਵਿੱਚ ਫਰਕ ਪਾਇਆ ਹੈ
ਆਪਣੇ ਆਪਣੇ ਹਿੱਤ ਸਰਦਾਰੀ
ਆਪਣੀ ਸਰਦਾਰੀ ਕਾਇਮ ਕਰਨ ਵਾਸਤੇ
ਬਾਜੀ ਹਮਰੀ ਬਣੀ ਬਿਗਾਰੀ
ਬਣੀ ਬਣਾਈ ਸਾਡੀ ਖੇਡ ਇਹਨਾਂ ਬਾਬਿਆਂ ਨੇ ਵਿਗਾੜ ਦਿੱਤੀ ਹੈ
ਆਪ ਕਭੀ ਗੁਰ ਫੇਰ ਬਣੇ ਹੈ
ਹੁਣ ਗੁਰੂ ਕਿਰਪਾ ਕਰੇਗਾ ਕਿਤੇ ਪੰਥ ਨੂੰ ਫਿਰ ਉਹ ਪਿਛਲੇ ਚੰਗੇ ਦਿਨ ਫਿਰ ਦੇਵੇਗਾ
ਪੰਥ ਕੇਰ ਮਿਲਾਪ ਜੋ ਥੈ ਹੈ
ਤੇ ਪੰਥ ਵਿੱਚ ਫਿਰ ਕਿਤੇ ਮਿਲਾਪ ਹੋਵੇਗਾ ਤੇ ਵਿਛੜੀਆਂ ਹੋਈਆਂ ਰੂਹਾਂ ਟੁੱਟੀਆਂ ਬਾਹਾਂ ਫਿਰ ਆ ਕੇ ਗੱਲ ਨੂੰ ਲੱਗਣਗੀਆਂ ਇੱਕ ਦੂਜੇ ਦੇ
ਰੱਖਕ ਹਮਰੋ ਹੈ ਸੋ ਭਾਰੀ
ਸਾਡੇ ਰੱਖਕ ਭਾਰੀ ਹਨ ਸਤਿਗੁਰੂ ਕਲਗੀਧਰ ਮਹਾਰਾਜ
ਜਿਸ ਕੇ ਪੰਥ ਇਹੋ ਹੈ ਬਾਰੀ
ਜਿਹਦੀ ਇਹ ਬਗੀਚੀ ਹੈ ਖਾਲਸਾ ਪੰਥ ਹੁਣ ਤਾਂ ਵੀ ਔਖੇ ਸਮੇਂ ਉਹੀ ਸਾਡੀ ਬਾਂਹ ਫੜੇਗਾ ਤੇ ਉਹੀ ਸਾਡੀ ਨਈਆ ਕਿਨਾਰੇ ਲਾਵੇਗਾ
ਸਤਿਗੁਰ ਲਾਜ ਬਿਰਧ ਕੀ ਰੱਖ ਹੈ
ਸਤਿਗੁਰੂ ਗਰੀਬ ਨਵਾਜ ਹਨ ਆਪਣੇ ਬਿਰਧ ਬਣ ਦੀ ਲਾਜ ਰੱਖਣਗੇ
ਜੀਵੈ ਜੋ ਰਾਜ ਸੁਖ ਚੱਖ ਹੈ
ਬਈ ਸਿੰਘੋ ਹੁਣ ਤਿਆਰ ਹੋ ਜਾਓ ਵੀ ਜਿਹੜੇ ਜਿਉਂਦੇ ਰਹਿਣਗੇ ਉਹ ਧਰਤੀ ਦਾ ਰਾਜ ਮੰਨਣਗੇ
ਜਦ ਜਪੈ ਤੁਰਕੈ ਦਗਾ ਅਪਾਰੀ
ਤੇ ਜਦੋਂ ਤੁਰਕਾਂ ਨੇ ਬੜਾ ਭਾਰੀ ਦਗਾ ਕੀਤਾ ਸਾਡੇ ਨਾਲ
ਕਰ ਹਮਰੀ ਬੜ ਬਾਤ ਵਿਗਾਰੀ
ਸਾਡੀ ਸਾਰੀ ਬਾਤ ਵਿਗਾੜ ਦਿੱਤੀ ਇਹਨਾਂ ਲੋਕਾਂ ਨੇ
ਯਾਰ ਹਮਰੀ ਇਨ ਕੱਟਣ ਹਿੱਤ
ਸਾਡੀਆਂ ਜੜਾਂ ਕੱਟਣ ਵਾਸਤੇ ਇਹਨਾਂ ਲੋਕਾਂ ਬੇਈਮਾਨਾਂ ਨੇ
ਬਾਹੀ ਕਾਂਤ ਕੁਨੀਤੀ ਕੇਤੈ
ਇਹਨਾਂ ਨੇ ਬੜੀ ਕੁਨੀਤੀ ਖੋਟੀ ਚਾਲ ਦੀ ਬੜੀ ਤਿੱਖੀ ਕੈਂਚੀ ਬੜੀ ਟੇਢੀ ਚਾਲ ਨਾਲ ਚਲਾ ਦਿੱਤੀ ਹੈ ਸਾਡੀਆਂ ਜੜਾਂ ਤੇ,
ਜਿਉਂ ਬਦਨੀਤ ਕਰੀ ਇਨ ਹਮ ਸੋ,
ਜਿਵੇਂ ਇਹਨਾਂ ਨੇ ਸਾਡੇ ਨਾਲ ਬਦਨੀਤੀ ਕੀਤੀ ਹੈ ਨਾ, ਬੇਈਮਾਨਾ ਕੀਤਾ ਹੈ।
ਹਾਂਪੀ ਦਹਿਨ ਕਿਛ ਫਲ ਕੰਮ ਸੋ,
ਅਸੀਂ ਵੀ ਜਦੋਂ ਸਾਡਾ ਸਮਾਂ ਆ ਗਿਆ ਨਾ, ਸਿੰਘ ਸੋਚਦੇ ਹੈ ਵੀ ਇਹਦਾ ਫਲ ਜ਼ਰੂਰ ਦੇਵਾਂਗੇ, ਇਹਨਾਂ ਦੀ ਕੀਤੀ ਦੇ 31 ਦੇ 41 ਪਾ ਕੇ ਛੱਡਾਂਗੇ, ਇਹਨਾਂ ਨੂੰ ਥੋੜਾ ਨਹੀਂ ਫਲ ਦੇਵਾਂਗੇ, ਇਹਨਾਂ ਦੀ ਕੀਤੀ ਦਾ ਬਹੁਤਾ ਫਲ ਦੇਵਾਂਗੇ ਇਹਨਾਂ ਲੋਕਾਂ ਨੂੰ।
ਦੋਹਰਾ ਬੀਤੀ ਬਾਤ ਕੋ ਭਾਂਤ ਇਸ ਪੰਥ ਅਧਿਕ ਪਛਤਾਤ,
ਪਿਛਲੀਆਂ ਗੱਲਾਂ ਬੀਰ ਚੁੱਕੀਆਂ ਨੂੰ ਸੋਚ ਕੇ ਪੰਥ ਬੜਾ ਪਛਤਾਉਂਦਾ ਹੈ।
ਉਤੇ ਸੁਣੋ ਤੁਰਕਾਂ ਜੋ ਮਥੀ ਮੰਦ ਮਤ ਘਾਤ,
ਉਧਰ ਸੁਣੋ ਵੀ ਤੁਰਕਾਂ ਨੇ ਜੋ ਮੰਦੀ ਮਤ ਆਪਣੇ ਮਨ ਵਿਚ ਧਾਰੀ ਹੈ, ਉਹ ਗੱਲ ਵੀ ਸੁਣਨਾ ਕਰੋ।
ਦਗਾ ਠੱਟਿਓ ਮਨ ਤੁਰਕ ਨੇ ਐਸੇ,
ਤੁਰਕਾਂ ਨੇ ਆਪਣੇ ਮਨ ਦੇ ਵਿਚ ਇਉਂ ਦਗਾ ਕਰਨਾ ਸੋਚ ਲਿਆ।
ਜਬ ਸਭ ਜਾਏ ਸਿੰਘ ਘਰ ਬੈਸੇ,
ਤੇ ਜਦੋਂ ਸਾਰੇ ਸਿੰਘ ਜਾ ਕੇ ਆਪਣੇ ਘਰੋਂ ਕਰੀ ਬੈਠ ਜਾਣਗੇ,
ਜਥੇ ਟੂਟ ਇਨਕੋ ਸਭ ਜਾਏ ਹੈ,
ਤੇ ਇਹਨਾਂ ਦੇ ਜਥੇਬੰਦੀ ਟੁੱਟ ਜਾਏਗੀ, ਸਾਰੇ ਆਪਾਂ ਉਹਦੇ ਕੰਮਾਂ ਚ ਲੱਗ ਜਾਣਗੇ,
ਫਿਰ ਹਮ ਇਕੱਠੇ ਹੋਣ ਨਾ ਦੇ ਹੈ,
ਫਿਰ ਅਸੀਂ ਇਹਨਾਂ ਨੂੰ ਇਕੱਠੇ ਨਹੀਂ ਹੋਣ ਦੇਵਾਂਗੇ, ਫਿਰ ਇਹਨਾਂ ਦੇ ਵਿਚ ਆਪਾਂ ਇਹਨਾਂ ਨੂੰ ਕੱਲੇ ਕੱਲੇ ਕਰਕੇ ਇਹਨਾਂ ਨੂੰ ਖਤਮ ਕਰ ਦਿਆਂਗੇ।
ਸਿੱਖਣ ਕੋ ਜਹ ਤਹ ਤੇ ਫੜ ਕੇ,
ਤੇ ਸਿੱਖਾਂ ਨੂੰ ਜਿੱਥੋਂ ਕਿਥੋਂ ਫੜ ਕੇ ਕਾਬੂ ਕਰਕੇ,
ਕਰੇ ਤੁਰਕ ਕੁਛ ਮਾਰੇ ਕੜ ਕੇ,
ਤੇ ਕੁਝ ਨੂੰ ਤੁਰਕ ਬਣਾ ਲਵਾਂਗੇ, ਇਸਲਾਮ ਵਿਚ ਲੈ ਆਵਾਂਗੇ, ਤੇ ਜਿਹੜੇ ਨਾ ਇਸਲਾਮ ਵਿਚ ਆਉਣਗੇ ਉਹਨਾਂ ਨੂੰ ਬੰਨ ਕੇ ਤਕੜੀਆਂ ਸਜਾਵਾਂ ਦੇ ਕੇ ਸ਼ਹੀਦ ਕਰ ਦਿਆਂਗੇ, ਖਤਮ ਕਰ ਦਿਆਂਗੇ।
ਜੋ ਇਨ ਮੇਲ ਬੰਦੇ ਸੰਗ ਭਾਰੇ,
ਇਹ ਵੀ ਸੋਚਦੇ ਆ ਦੁਸ਼ਮਣੀ ਵੀ ਜਿਹੜੇ ਇਹਨਾਂ ਲੋਕਾਂ ਨੇ ਬੰਦੇ ਬਹਾਦਰ ਦੇ ਨਾਲ ਰਲ ਕੇ ਸਾਡੇ ਉੱਤੇ ਬੜੇ ਭਾਰੀ ਜ਼ੁਲਮ ਕੀਤੇ, ਸਾਡੇ ਘਰਾਣਿਆਂ ਦੇ ਘਰਾਣੇ ਖਤਮ ਕਰ ਦਿੱਤੇ, ਕਿਉਂਕਿ ਦੇਖ ਲਓ ਸਰੰਦ ਵਿੱਚ, ਸਮਾਣੇ ਵਿੱਚ, ਟੋਹਾਣੇ ਵਿੱਚ, ਸੰਡੌਰੇ ਵਿੱਚ ਕਮ ਸੇ ਕਮ 30-35 ਕਸਬੇ ਸਨ ਜਿਨ੍ਹਾਂ ਦੇ ਸਿੰਘਾਂ ਨੇ ਉਹਦਾ ਸਾਫ਼ ਕੀਤਾ ਜਦੋਂ ਖਾਲਸਾ ਰਾਜ ਸਥਾਪਿਤ ਕੀਤਾ ਸੀ। ਹੁਣ ਉਹ ਵੀ ਇਹ ਚੀਜ਼ ਸੋਚਦੇ ਨੇ ਵੀ ਇਹਨਾਂ ਨੇ ਸਾਨੂੰ ਆਹ ਦੁੱਖ ਦਿੱਤੇ ਸਨ, ਹੁਣ ਅਸੀਂ ਉਹ ਬਦਲੇ ਲੈਣ ਦਾ ਸਾਡਾ ਸਮਾਂ, ਬਦਲੇ ਲਵਾਂਗੇ ਇਹਨਾਂ ਤੋਂ।
ਹਮ ਪਰ ਜ਼ੁਲਮ ਅਤੁਲਮ ਗੁਜ਼ਾਰੇ,
ਇਹਨਾਂ ਨੇ ਸਾਡੇ ਤੇ ਬੜੇ ਭਾਰੇ ਜ਼ੁਲਮ ਕੀਤੇ ਸੀ ਸਿੰਘਾਂ ਨੇ, ਇਹ ਲਾਹੌਰ ਵਾਲੇ ਖੋਟੀ ਚਾਲ ਖੋਟੀ ਨੀਤੀ ਬੈਠੇ ਸੋਚਦੇ ਹਨ।
ਸੋ ਬਦਲੇ ਹਮ ਅਬ ਸਭ ਲੈ ਹੈ,
ਬਈ ਹੁਣ ਇਹਨਾਂ ਦੀ ਤਾਕਤ ਖਤਮ ਹੋ ਗਈ, ਹੁਣ ਇਹਨਾਂ ਤੋਂ ਸਾਰੇ ਬਦਲੇ ਲਵਾਂਗੇ, ਜੋ ਸਾਡੇ ਨਾਲ ਕੀਤੀਆਂ ਉਹਦਾ ਹੁਣ ਉਹ ਸਜ਼ਾ ਦੇ ਕੇ ਛੱਡਾਂਗੇ।
ਕਰ ਨੇਸਤ ਨਾਬੂਦ
ਇਹਨਾਂ ਨੂੰ, ਨੇਸ ਤੋਂ ਨਾਬੂਦ ਕਰਕੇ, ਖਤਮ ਕਰਕੇ, ਇਹਨਾਂ ਨੂੰ ਬਿਲਕੁਲ ਧਰਤੀ ਤੋਂ ਮਿਟਾ ਕੇ ਅਸੀਂ ਆਪਣਾ ਬਦਲਾ ਲਵਾਂਗੇ।
ਕਰ ਨਿਰਬੀਜ ਸਿੰਘਨ ਕੋ ਪਹਿਲਾਂ,
ਇੱਥੋਂ ਤੱਕ ਇਹਨਾਂ ਦੀ ਖੋਟੀ ਨੀਤ ਹੈ ਵੀ ਸਿੰਘਾਂ ਨੂੰ ਨਿਰਬੀਜ, ਧਰਤੀ ਦੇ ਸਿੰਘਾਂ ਦਾ ਬੀਨਾਸ ਕਰ ਦਿਆਂਗੇ, ਧਰਤੀ ਦੇ ਸਿੰਘਾਂ ਦਾ ਨਾਮੋ ਨਿਸ਼ਾਨ ਨਹੀਂ ਰਹਿਣ ਦਿਆਂਗੇ।
ਤੁਰਕ ਕਰੇ ਫਿਰ ਹਿੰਦ ਸਹਿਲੇ,
ਤੇ ਪਹਿਲਾਂ ਸਿੰਘਾਂ ਨੂੰ ਲਵਾਂਗੇ, ਤੇ ਫਿਰ ਜਿਹੜੇ ਹਿੰਦੂ ਨੇ, ਹਿੰਦੁਸਤਾਨ ਹੈ, ਇਹ ਸਾਰੇ ਨੂੰ ਇਸਲਾਮ ਵਿੱਚ ਲੈ ਆਵਾਂਗੇ।
ਮਦਦਗਾਰ ਹਿੰਦ ਕਾ ਜੋ,
ਹਿੰਦੂਆਂ ਦਾ ਜੋ ਮਦਦਗਾਰ ਹੈ ਉਹ ਗੁਰੂ ਮਹਾਰਾਜ ਜੀ ਹੈ ਤੇ ਪੰਥ ਖਾਲਸਾ ਹੈ।
ਬਿਨ ਸਿੱਖਣ ਨਹਿ ਪਿਖੀਅਤ ਕੋ,
ਸਿੱਖਾਂ ਤੋਂ ਬਿਨਾਂ ਇਹਨਾਂ ਹਿੰਦੂਆਂ ਦਾ ਹੋਰ ਕੋਈ ਰੱਖਕ ਨਹੀਂ, ਇਹਨਾਂ ਨੂੰ ਲੈ ਲਿਆ ਤੇ ਇਹਨੂੰ ਤਾਂ ਮਾਰਨਾ ਹੀ ਸੌਖਾ ਹੈ, ਇਹ ਤੇ ਫਿਰ ਨਿਬੇੜੇ ਹੀ ਹੈ, ਕੰਮ ਨਿਬੜੇ ਹੀ ਹੈ।
ਅਬ ਲਓ ਜੇ ਜਹ ਪੰਥ ਨਾ ਹੋਤਾ,
ਇਹ ਇਸਲਾਮ ਵਾਲੇ ਮੁਸਲਮਾਨ ਕੀ ਸੋਚਦੇ ਲਾਹੌਰ ਵਾਲੇ ਵੀ ਜੇ ਕਿਧਰੇ ਆ ਰਾਹ ਵਿੱਚ ਰੋੜਾ ਨਾ ਹੁੰਦਾ ਨਾ ਪੰਥ, ਆ ਖਾਲਸਾ ਰਾਹ ਵਿੱਚ ਸਾਡਾ ਰਾਹ ਨਾ ਰੋਕਦਾ।
ਦਇਓ ਤੋ ਹਿੰਦਨ ਕੋ ਗੋਤਾ,
ਹੁਣ ਤਾਂ ਕਿਦੇ ਦਾ ਹਿੰਦੂਆਂ ਨੂੰ ਗੋਤਾ ਦਿੱਤਾ ਹੁੰਦਾ, ਹੁਣ ਤਾਂ ਕਦੇ ਮਿਟਾਏ ਹੁੰਦੇ। ਸੱਚੀ ਗੱਲ ਹੈ, ਝੂਠ ਨਹੀਂ ਹੈ, ਜੋ ਗਿਆਨੀ ਜੀ ਲਿਖਦੇ ਨੇ ਇਹ ਗੱਲ ਯਥਾਰਥ ਹੈ। ਭਾਈ ਸਾਹਿਬ ਕਵੀ ਸੰਤੋਖ ਸਿੰਘ ਸਾਹਿਬ ਨੇ ਵੀ ਲਿਖਿਆ ਨਾ ਵੀ ਛਾਈ ਜਾਤੀ ਏਕਤਾ ਅਨੇਕਤਾ ਬਿਲਾਏ ਜਾਤੀ ਹੋਵਤੀ ਕੁਚੀਲਤਾ ਕਰਤੇਬਨ ਕੁਰਾਨ ਕੀ, ਧਰਮ ਧਸਕ ਜਾਤੇ ਪਾਪ ਪਰਪੱਕ ਜਾਤੇ ਵਰਨ ਗਰਗ ਜਾਤੇ ਸਹਿਤ ਵਿਧਾਨ ਕੀ, ਦੇਵੀ ਦੇਵ ਦੇਹੋਰੇ ਸੰਤੋਖ ਸਿੰਘ ਦਾ ਦੂਰ ਹੋਤੇ ਰੀਤ ਮਿਟ ਜਾਤੀ ਕਥਾ ਹਿੰਦਨ ਪੁਰਾਨ ਕੀ, ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ ਮੂਰਤ ਨਾ ਹੋਤੀ ਜੋਪੇ ਕਰਨਾ ਨਿਧਾਨ ਕੀ। ਇਹਦਾ ਜੇ ਗੁਰੂ ਕਿਰਪਾ ਨਾ ਕਰਦੇ ਨਾ ਤੇ ਅੱਜ ਹਿੰਦੁਸਤਾਨ ਇਹ ਨਹੀਂ ਰਹਿਣਾ ਜੋ ਅੱਜ ਦੇਖਦੇ ਹਾਂ। ਇਹ ਵੀ ਇੱਕ ਇਸਲਾਮ ਦਾ ਉਹ ਅਰਬ ਕੰਟਰੀ ਦਾ ਹਿੱਸਾ ਹੋਣਾ ਸੀ, ਤੇ ਅੱਜ ਇਹ ਸਾਰਿਆਂ ਨੂੰ ਵੀ ਸੋਚਣਾ ਚਾਹੀਦਾ ਹੈ। ਇਹ ਗੁਰੂ ਤੇਗ ਬਹਾਦਰ ਸਾਹਿਬ ਦੀ, ਗੁਰੂ ਕਰਨਗਿੰਦਰ ਸਾਹਿਬ ਦੀ ਕਿਰਪਾ ਹੈ ਜੋ ਅੱਜ ਇਹ ਧਰਮ ਹਿੰਦੁਸਤਾਨ ਦੇ ਵਿੱਚ ਵੱਧ ਫੁੱਲ ਰਿਹਾ। ਇਹਨਾਂ ਨੂੰ ਵੀ ਆਪਣੀਆਂ ਜਿਹੜੀਆਂ ਨਾ ਬਦਰੀਤੀਆਂ ਛੱਡ ਕੇ ਉਹ ਗੁਰੂਆਂ ਦਾ ਪੰਥ ਦਾ ਉਹ ਸਨਮਾਨ ਸਤਿਕਾਰ ਕਰਨਾ ਚਾਹੀਦਾ ਜੋ ਹੱਕਦਾਰ ਨੇ। ਸਰ ਸੰਗਤ ਜੀ, ਸਮਾਂ ਹੋ ਗਿਆ, ਪੰਗਤੀਆਂ ਵੀ 5-7 ਰਹਿ ਗਈਆਂ ਤੇ ਆ ਰਹੀਆਂ, ਪਰ ਆਪਾਂ ਇੱਥੇ ਸਮਾਪਤੀ ਕਰਦੇ ਹਾਂ। ਸਮੇਂ ਦੀ ਕਦਰ ਕਰਨੀ ਚਾਹੀਦੀ ਹੈ। ਕੱਲ੍ਹ ਨੂੰ ਬਾਕੀ ਦਾ ਕਿਉਂ ਪ੍ਰਸੰਗ ਚੱਲੇਗਾ, ਕੱਲ੍ਹ ਨੂੰ ਨਾਲੇ ਸੱਚਖੰਡ ਵਾਸੀ ਵਿਦਿਆ ਮਾਰਤੰਡ ਪੂਰਨ ਬ੍ਰਹਮ ਗਿਆਨੀ ਮਾਇਆ ਵਿੱਚ ਉਦਾਸ ਰਹਿਣ ਵਾਲੇ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਪਰਉਪਕਾਰ ਕੀਤੇ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਦੀ ਬਰਸ਼ੀ ਹੈ। ਕੱਲ੍ਹ ਨੂੰ 28 ਤਰੀਕ ਨੂੰ ਉਹਨਾਂ ਅੱਜ ਮੈਨੂੰ ਦੋ ਤਿੰਨ ਸਿੰਘਾਂ ਦੇ ਫੋਨ ਆਏ, ਉਹ ਕਹਿਣ ਲੱਗੇ ਤੁਹਾਨੂੰ ਚੇਤਾ ਰੱਖਿਓ ਵੀ ਮਹਾਂਪੁਰਖਾਂ ਦੀ ਬਰਸ਼ੀ ਆ, ਕੱਲ੍ਹ ਨੂੰ ਉਹਨਾਂ ਦੇ ਮਹਾਂਪੁਰਖਾਂ ਦੇ ਸੰਬੰਧ ਵਿੱਚ ਤੁਸੀਂ ਜ਼ਰੂਰ ਥੋੜ੍ਹਾ ਵੱਧ ਸਮਾਂ ਉਹਨਾਂ ਬਾਰੇ ਇਤਿਹਾਸ ਥੋੜ੍ਹਾ ਕਰ ਲਾਂਗੇ ਅਤੇ ਉਹਨਾਂ ਮਹਾਂਪੁਰਖਾਂ ਦੇ ਉਹ ਪਰਉਪਕਾਰ ਜੀਵਨ ਦੀਆਂ ਝਲਕੀਆਂ ਕੱਲ੍ਹ ਦੇ ਦੀਵਾਨ ਵਿੱਚ ਸੰਗਤਾਂ ਨੂੰ ਸਰਵਣ ਕਰਵਾਉਣ ਦਾ ਯਤਨ ਕਰਾਂਗੇ। ਇਤਨੀਆਂ ਬੇਨਤੀਆਂ ਪ੍ਰਵਾਨ, ਗਲਤੀਆਂ ਭੁੱਲਾਂ ਚੁੱਕਾਂ ਦੀ ਖਿਮਾ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ, ਪ੍ਰਾਣ ਨਾਥ ਅਨਾਥ ਸਖੇ,
ਦੀਨ ਦਰਦ ਨਿਵਾਰ,
ਹੇ ਸਮਰਾਟ ਅਗੰਮ ਪੂਰਨ ਮੋਹਿ ਮਾਇਆਤਾਰ, ਮਹਾਪਿਆਨ ਅੰਧਕੂਪ ਨਾਨਕ ਪਾਰ
ਉਤਾਰ,
ਆਏ ਪ੍ਰਭ ਸਰਨਾਗਤੀ ਕਿਰਪਾ ਨਿਧ
ਦਇਆਲ,
ਏਕ ਅੱਖਰ ਹਰ ਮਨ ਵਸਤ
ਨਾਨਕ ਹੋਤ ਨਿਹਾਲ,
ਏਕ ਅੱਖਰ ਹਰ ਮਨ ਵਸਤ ਨਾਨਕ
ਹੋਤ ਨਿਹਾਲ।
ਸੋ ਸਾਧ ਸਿੰਘ ਜੀ ਹੁਣ ਪੰਥ ਮਹਾਨ ਢਾਡੀ ਭਾਈ ਕੁਲਜੀਤ ਸਿੰਘ ਦਿਲਵਰ, ਜੋ ਗਿਆਨੀ ਦਇਆਲ ਸਿੰਘ ਜੀ ਦਿਲਵਰ ਦੇ ਸਾਧ ਸਿੰਘ ਜੀ ਭਜੰਗੀ ਹਨ, ਜਿਨ੍ਹਾਂ 'ਤੇ ਬੜੀ ਕਿਰਪਾ ਹੈ, ਉਹਨਾਂ ਨੇ ਆਪ ਹੀ ਆਪ ਸੰਗਤਾਂ ਨੂੰ ਹੱਲ ਕਰਨਾ ਹੈ। ਅਗਲਾ ਪ੍ਰੋਗਰਾਮ ਗੁਰਮੁਖਾਂ ਤੋਂ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।